ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਡੰਡੋਤ ਬੰਦਨ ਅਨਿਕ ਵਾਰ ਸਰਵ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਪਾਪ ਸੁਹਾਵੇ ਜਾ ਤਾਉ ਤਿਰ ਜੁਲ ਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾ ਤਾਉ ਜਸ ਗਾਵੇ ਜਿਉ ਪਾਇਆ ਤਾਉ ਸਰਨੀ ਮਨ ਸ਼ਾਂਤ ਨਾ ਹੋਵੇ ਜੀਵ ਨਾ ਹਰ ਨਾਮ ਤੋਂ ਸ਼ਾਂਤ ਨਾ ਹੋਵੇ ਜੀਵ ਨਾ ਹਰ ਨਾਮ ਤੋਂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਸਤਿਗੁਰਾਂ ਦੀ ਬਾਣੀ ਬਾਣੀ ਦੀ ਵਿਚਾਰ ਗੁਰ ਇਤਿਹਾਸ ਦੀ ਕਥਾ ਇੱਕ ਇੱਕ ਵਚਨ ਪੂਰੇ ਪੂਰੇ ਧਿਆਨ ਦੇ ਨਾਲ ਸ਼ਰਵਣ ਕਰਨਾ ਹੈ। ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨਾ ਪਰੰਪਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਨੂੰ ਹੀ ਤੀਰਥ ਮੰਨਿਆ ਹੋਇਆ। ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ। ਗੁਰੂ ਹੀ ਤੀਰਥ ਹੈ, ਗੁਰੂ ਹੀ ਕਲਪ ਵਿਰਸ਼ ਹੈ, ਭਾਵ ਕਿ ਸਭ ਕੁਝ ਗੁਰੂ ਹੀ ਹੈ। ਤਾਂ ਤੇ ਗੁਰਦੇਵ ਤੀਰਥ ਗੁਰੂ ਤੀਰਥ ਹੈ, ਗੌੜੀ ਬਾਵਨ ਅੱਖਰੀ ਦਾ ਵਚਨ। ਅੰਮ੍ਰਿਤ ਸਰੋਵਰ ਗੁਰੂ ਹੀ ਅੰਮ੍ਰਿਤ ਦਾ ਸਰੋਵਰ ਹੈ। ਦਾ ਇਸ਼ਨਾਨ ਗੁਰ ਗਿਆਨ ਮਜਨ ਅਪਰੰਪਰਾ, ਐਸਾ ਇਸ਼ਨਾਨ ਪਰੇ ਤੋਂ ਪਰੇ ਅਪਰੰਪਰਾ ਭਾਵ ਸਰਬ ਸ੍ਰੇਸ਼ਟ। ਤਾਂ ਤੇ ਗੁਰਦੇਵ ਤੀਰਥ ਗੁਰੂ ਹੀ ਅੰਮ੍ਰਿਤ ਦਾ ਸਰੋਵਰ, ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਦੇ ਗਿਆਨ ਦਾ ਇਸ਼ਨਾਨ ਕਰਨਾ ਭਾਵ ਗੁਰਬਾਣੀ ਦੀ ਵਿਚਾਰ ਸੁਣਨੀ, ਇਹੋ ਹੀ ਸਾਰਿਆਂ ਤੋਂ ਵੱਡਾ ਨਹਾਉਣ ਹੈ। ਤਾਂ ਤੇ ਕਿਤੇ ਬਾਣੀ ਵਿੱਚ ਦਰਜ ਹੈ, ਸਤਿਗੁਰ ਪੁਰਖ ਅੰਮ੍ਰਿਤ ਸਰ ਵੰਡ ਭਾਗੀ ਨਹਾਵਹਿ ਆਏ। ਸਤਿਗੁਰੂ ਹੀ ਅੰਮ੍ਰਿਤ ਦਾ ਸਰੋਵਰ ਹੈ, ਸਤਿਗੁਰ ਪੁਰਖ ਅੰਮ੍ਰਿਤ ਸਰ ਵੰਡ ਭਾਗੀ ਨਹਾਵਹਿ ਆਏ। ਫਿਰ ਐਸੇ ਅੰਮ੍ਰਿਤ ਸਰ ਜੀ ਕਾ ਇਸ਼ਨਾਨ ਵੱਡੇ ਭਾਗਾਂ ਵਾਲੇ ਹੀ ਕਰਦੇ ਹੈ। ਇਸ ਵੇਲੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਸਰਵਣ ਰੂਪ ਅੰਮ੍ਰਿਤ ਸਰ ਜੀ ਕਾ ਇਸ਼ਨਾਨ ਕਰ ਰਹੇ ਹਾਂ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਹੁਣ ਕਈ ਤਾਂ ਹੈਰਾਨ ਜੇ ਹੋਣਗੇ ਵੀ ਹੈ ਅੰਮ੍ਰਿਤ ਸਰ ਜੀ ਕਾ ਇਸ਼ਨਾਨ। ਹਾਂਜੀ, ਸਤਿਗੁਰ ਪੁਰਖ ਅੰਮ੍ਰਿਤ ਸਰ ਬਾਣੀ ਦੇ ਆਧਾਰ ਤੇ ਕਹੀ ਹੈ ਗੱਲ ਮੈਂ। ਸਤਿਗੁਰੂ ਅੰਮ੍ਰਿਤ ਸਰ ਹੈ ਤੇ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਗੁਰਬਾਣੀ ਸੁਣਨੀ, ਬਾਣੀ ਦੀ ਵਿਚਾਰ ਸੁਣਨੀ, ਅੰਮ੍ਰਿਤ ਸਰ ਜੀ ਕਾ ਇਸ਼ਨਾਨ। ਇੱਕ ਪ੍ਰਮਾਣ ਹੋਰ ਲੈ ਲਓ, ਸਤਿਗੁਰ ਹੈ ਅੰਮ੍ਰਿਤ ਸਰ ਸਾਚਾ, ਸਤਿਗੁਰੂ ਹੀ ਸੱਚਾ ਅੰਮ੍ਰਿਤ ਸਰ ਹੈ। ਸਤਿਗੁਰ ਹੈ ਅੰਮ੍ਰਿਤ ਸਰ ਸਾਚਾ, ਮਨ ਨਹਾਵੈ ਮੈਲ ਚੁਕਾਵਣਿਆ। ਫਿਰ ਇਹ ਸੱਚੇ ਅੰਮ੍ਰਿਤ ਸਰ ਤੇ ਆ ਕੇ ਭਾਵ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਮਨ ਦਾ ਇਸ਼ਨਾਨ ਹੁੰਦਾ ਹੈ, ਜਨਮਾਂ ਜਨਮਾਂ ਦੇ ਸੰਸਕਾਰਾਂ ਦੀ ਮੈਲ ਨਿਕਲ ਜਾਂਦੀ ਹੈ। ਜਿਹੜਾ ਮਨ ਦਾ ਇਸ਼ਨਾਨ ਹੈ ਗੁਰੂ ਦੀ ਬਾਣੀ ਸੁਣ ਕੇ ਹੁੰਦਾ ਹੈ, ਬਾਣੀ ਦੀ ਵਿਚਾਰ ਸੁਣ ਕੇ। ਜੇ ਮਨ ਦਾ ਇਸ਼ਨਾਨ ਨਹੀਂ ਕਰਾਇਆ ਤਾਂ ਤਨ ਦਾ ਇਸ਼ਨਾਨ ਕਰਕੇ ਤਾਂ ਮਨ ਨਿਰਮਲ ਨਹੀਂ ਹੋ ਜਾਂਦਾ। ਬਾਣੀ ਦਾ ਫੈਸਲਾ ਹੈ ਮਨ ਮੈਲੈ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਜੇ ਮਨ ਮੈਲੈ ਤਾਂ ਸਭ ਕੁਛ ਮੈਲੈ, ਸਭ ਕੁਛ ਭਾਵ ਅੱਖਾਂ ਵੀ ਮੈਲੀਆਂ, ਕੰਨ ਵੀ ਮੈਲੇ ਆ, ਜੀਭ ਵੀ ਮੈਲੀ ਹੈ, ਹੱਥ ਪੈਰ ਵੀ ਮੈਲੇ ਆ। ਜੇ ਮਨ ਮੈਲਿਆ ਤਾਂ ਮੈਲੇ ਕਰਮ ਕਰਦਾ, ਨੇਤਰਾਂ ਨਾ ਮਾੜਾ ਵੇਖਣਾ, ਕੰਨਾਂ ਨਾ ਮਾੜਾ ਸੁਣਨਾ, ਜੀਭ ਨਾ ਮਾੜਾ ਬੋਲਣਾ, ਹੱਥਾਂ ਨਾ ਮਾੜੇ ਕੰਮ ਕਰਨੇ, ਪੈਰਾਂ ਨਾ ਮਾੜੇ ਪਾਸੇ ਨੂੰ ਜਾਣਾ। ਜੇ ਮਨ 'ਚ ਮੈਲ ਹੈ ਤਾਂ ਇਹੀ ਕੁਛ ਕਰਦਾ। ਜੇ ਮਨ ਮੈਲਿਆ ਤਾਂ ਸਭ ਕੁਛ ਮੈਲ ਹੈ, ਸਭ ਕੁਛ ਮੈਲ ਹੈ ਮਨ ਮੈਲਿਆ ਤਾਂ। ਤੇ ਜਿਹੜੀ ਇਹ ਮੈਲ ਹੈ ਇਹ ਸਰੀਰ 'ਚ ਇਸ਼ਨਾਨ ਦੁਬਾਰਾ ਨਹੀਂ ਲੈਂਦੀ, ਇਹ ਲੈਂਦੀ ਹੈ ਸਤਿਗੁਰ ਤੀਰਥ ਤੇ ਆ ਕੇ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਬਾਣੀ ਦੀ ਵਿਚਾਰ ਸੁਣ ਕੇ। ਜਲਮਲ ਕਾਇਆ ਮਾਂਜੀਐ ਭਾਈ, ਭੀ ਮੈਲਾ ਤਨ ਹੋਏ। ਗਿਆਨ ਮਹਾਰਸ ਨਹਾਈਐ ਭਾਈ, ਆਹ ਇਸ਼ਨਾਨ ਕਰਨਾ ਗੁਰਮਤਿ ਗਿਆਨ ਦਾ। ਗਿਆਨ ਮਹਾਰਸ ਨਹਾਈਐ ਭਾਈ, ਮਨ ਤਨ ਨਿਰਮਲ ਹੋਏ। ਜਿਸ ਵੇਲੇ ਮਨ ਨਿਰਮਲ ਹੋ ਗਿਆ ਫਿਰ ਤਨ ਵੀ ਨਿਰਮਲ ਹੋ ਜਾਂਦਾ। ਠੀਕ ਹੈ, ਸਫਾਈ ਨੂੰ ਮੁੱਖ ਰੱਖਦੇ ਇਸ਼ਨਾਨ ਤਾਂ ਕਰਨਾ ਹੀ ਹੈ। ਸਰੀਰ 'ਚ ਇਸ਼ਨਾਨ ਦਾ ਇੱਕ ਫਾਇਦਾ ਵੀ ਹੈ, ਕੀ ਭਲਾ ਵੀ ਨਾਮ ਜਪਣ ਤੋਂ ਪਹਿਲਾਂ ਅਸੀਂ ਇਸ਼ਨਾਨ ਕਰਦੇ ਹਾਂ, ਬਾਣੀ ਪੜ੍ਹਨ ਤੋਂ ਪਹਿਲਾਂ ਇਸ਼ਨਾਨ ਕਰਦੇ ਹਾਂ, ਭਾਵ ਕਿ ਉਹਦੇ ਨਾਲ ਸਾਡੀ ਆਲਸ ਲੈ ਜਾਂਦੀ ਹੈ, ਅਸੀਂ ਸਰੀਰਕ ਤੌਰ ਦੇ ਉੱਤੇ ਥੋੜ੍ਹਾ ਅਲਰਟ ਹੋ ਜਾਂਦੇ ਹਾਂ, ਸੁਚੇਤ ਹੋ ਜਾਂਦੇ ਹਾਂ,
ਇਹ ਤਾਂ ਬਾਣੀ ਪੜ੍ਹਨ ਤੋਂ ਨਾਮ ਜਪਣ ਤੋਂ ਪਹਿਲਾਂ ਸਰੀਰ ਚ ਇਸ਼ਨਾਨ ਕਰ ਲੈਣਾ ਸਹਿਯੋਗੀ ਤਾਂ ਹੈ, ਪਰ ਕੇਵਲ ਸਰੀਰਕ ਇਸ਼ਨਾਨ ਸਭ ਕੁਝ ਨਹੀਂ। ਜੇ ਤੁਸੀਂ ਕਹੋ ਵੀ ਸਰੀਰਕ ਇਸ਼ਨਾਨ ਕਰਕੇ ਹੀ ਜਾਣੀ ਕਿ ਕੋਈ ਪ੍ਰਾਪਤੀ ਹੋ ਜਾਵੇਗੀ, ਨਹੀਂ, ਪ੍ਰਾਪਤੀ ਇੰਨੀ ਜ਼ਰੂਰ ਹੁੰਦੀ ਹੈ। ਸਰੀਰਕ ਇਸ਼ਨਾਨ ਕਰਕੇ ਵੀ ਮਿੱਟੀ ਘੱਟਾ ਲੈ ਜਾਂਦਾ, ਸਰੀਰ ਦਾ ਆਲਸ ਲੈ ਜਾਂਦੀ ਹੈ, ਇੰਨੀ ਪ੍ਰਾਪਤੀ ਤਾਂ ਹੁੰਦੀ ਹੈ। ਤਾਂ ਤੇ ਫਿਰ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਮਹਾਂ ਇਸ਼ਨਾਨ ਕਰਨਾ। ਸੰਗਤ ਮੀਤ ਮਿਲਾਪ ਬਾਣੀ ਦਾ, ਸੰਗਤਾਂ ਦਾ ਜਿਸ ਵੇਲੇ ਗੁਰੂ ਦੀ ਹਜ਼ੂਰੀ ਦੇ ਵਿੱਚ ਮੇਲ ਮਿਲਾਪ, ਗੁਰਮੁਖਾਂ ਦੀ ਸੰਗਤ ਇਕੱਠੇ ਬੈਠ ਕੇ ਗੁਰਬਾਣੀ ਦੀ ਵਿਚਾਰ ਕਰਨੀ, ਇਹੋ ਹੀ ਫਿਰ ਪੂਰਾ ਇਸ਼ਨਾਨ ਹੈ। ਸੰਗਤ ਮੀਤ ਮਿਲਾਪ ਪੂਰਾ ਨਹਾਵਨੋ, ਤਾਂ ਇੱਦਾਂ ਅਸੀਂ ਇਹ ਪੂਰਾ ਇਸ਼ਨਾਨ ਕਰਨਾ ਹੈ। ਸਰੀਰਕ ਇਸ਼ਨਾਨ ਕਰਕੇ ਮਨ ਦਾ ਇਸ਼ਨਾਨ, ਤਨ ਦਾ ਇਸ਼ਨਾਨ ਪਾਣੀ ਨਾਲ ਹੁੰਦਾ, ਮਨ ਦਾ ਇਸ਼ਨਾਨ ਬਾਣੀ ਨਾਲ ਹੁੰਦਾ। ਅੱਜ ਗੁਰਬਾਣੀ ਦਾ ਇਸ਼ਨਾਨ ਵਿਰਲੇ ਵਿਰਲੇ ਹੀ ਕਰਦੇ ਹੈ। ਉਹ ਕਹਿ ਦਿੱਤਾ ਨਾ, ਸਤਿਗੁਰ ਪੁਰਖ ਅੰਮ੍ਰਿਤ ਸਰ ਵੱਡ ਭਾਗੀ ਨਹਾਵੇ ਆਏ। ਇੱਦਾਂ ਸਤਿਗੁਰੂ ਕੋਲੇ ਤਾਂ ਕਿ ਵੱਡੇ ਭਾਗਾਂ ਵਾਲੀ ਨਹਾਉਂਦੇ ਹੈ। ਸਰੀਰਕ ਇਸ਼ਨਾਨ ਤਾਂ ਬਹੁਤ ਦੁਨੀਆਂ ਕਰਦੀ ਹੈ, ਬੜੀ ਦੁਨੀਆਂ ਜਾਂਦੀ ਹੈ, ਪਰ ਗੁਰੂ ਕੋਲੇ ਬੈਠ ਕੇ ਇਸ਼ਨਾਨ ਕੋਈ ਕੋਈ ਵੱਡੇ ਭਾਗਾਂ ਵਾਲਾ ਕਰਦਾ। ਖੈਰ ਬਹੁਤਿਆਂ ਨੂੰ ਇਸ ਇਸ਼ਨਾਨ ਦਾ ਪਤਾ ਵੀ ਨਹੀਂ, ਬਹੁਤਿਆਂ ਨੇ ਕੇਵਲ ਸਰੀਰਕ ਇਸ਼ਨਾਨ ਨੂੰ ਹੀ ਵੱਡਾ ਮੰਨਿਆ ਹੋਇਆ, ਪਰ ਉਹ ਇਸ਼ਨਾਨ ਤਾਂ ਇੱਥੋਂ ਤੱਕ ਹੈ ਵੀ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਸਰੀਰਕ ਇਸ਼ਨਾਨ ਕਰਕੇ ਆਪਣਾ ਪ੍ਰਭੂ ਸਿਮਰਨ, ਆਪਣੇ ਮਾਲਕ ਦਾ ਨਾਮ ਜਪ। ਕਰ ਇਸ਼ਨਾਨ ਸਿਮਰ ਭਰਾ ਆਪਣਾ, ਮਨ ਤਨ ਭਏ ਰੋਗਾ, ਕੋਟ ਵਿਘਨ ਲਾਥੀ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜੋ ਨਿਤ ਭਾਈ, ਗੁਰਪੂਰੇ ਤੋਂ ਰਾਖਿਆ ਰਹਾਓ। ਤਾਂ ਇੱਦਾਂ ਗੱਲ ਚੱਲੀ ਹੈ ਇਸ਼ਨਾਨ। ਤਾਂ ਹੁਣ ਕਿੰਨੇ ਪੁਆਇੰਟ ਤੁਹਾਨੂੰ ਬਾਣੀ ਵਿੱਚੋਂ ਦੇ ਦਿੱਤੇ? ਗੁਰਤੀਰਥ ਗੁਰਪਾਰ ਜਾਤ, ਕਿਤੇ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਕਿਤੇ ਸਤਿਗੁਰ ਪੁਰਖ ਅੰਮ੍ਰਿਤਸਰ, ਕਿਤੇ ਸਤਿਗੁਰ ਹੈ ਅੰਮ੍ਰਿਤਸਰ ਸਾਚਾ। ਤਾਂ ਆਹ ਇਸ਼ਨਾਨ ਨੂੰ ਨਾ ਕਿਤੇ ਭੁੱਲ ਜਿਓ। ਅੱਜ ਦੇ ਸਿੱਖ ਕੇਵਲ ਬਾਹਰੀ ਇਸ਼ਨਾਨ ਤੱਕ ਸੀਮਿਤ ਰਹਿੰਦੇ ਜਾਂਦੇ ਆ ਵੀ ਪੰਜ ਮੱਸਿਆ ਨਹਾਲੀਆਂ, ਪੰਜ ਪੂਰਨਮਾਸ਼ੀਆਂ ਨਹਾਲੀਆਂ, ਪੰਜ ਦਸਮੀਆਂ ਨਹਾਏ। ਗਿਣਤੀ ਦੇ ਇਸ਼ਨਾਨ ਕਰਨ ਦੇ ਨਾਲ ਕੁਛ ਨਹੀਂ ਹੁੰਦਾ। ਜੇ ਤੁਸੀਂ ਕਹੋ ਨਾ ਵੀ ਕਿਸੇ ਥਾਂ ਦੇ ਉੱਤੇ ਤੁਸੀਂ ਗਿਣਤੀ ਦੇ ਇਸ਼ਨਾਨ ਕਰ ਲਏ, ਨਾ ਨਾ ਨਾ, ਗਿਣਤੀ ਦੇ ਇਸ਼ਨਾਨਾਂ ਨਾਲ ਕੁਛ ਨਹੀਂ ਹੁੰਦਾ। ਇਹ ਅਲੱਗ ਗੱਲ ਹੈ ਵੀ ਪਹਿਲਾਂ ਤੁਹਾਨੂੰ ਇੱਕ ਪੁਆਇੰਟ ਦੱਸਤਾ ਵੀ ਅਸੀਂ ਸੁਚੇਤ ਹੋ ਜਾਂਦੇ ਹਾਂ, ਮਿੱਟੀ ਘੱਟਾ ਲੈ ਜਾਂਦਾ, ਸਰੀਰ ਦੀ ਸ਼ੁੱਧੀ ਹੋ ਜਾਂਦੀ ਹੈ ਇਸ਼ਨਾਨ ਕਰਕੇ। ਇੱਕ ਹੋਰ ਵੀ ਪੁਆਇੰਟ ਹੈ, ਉਹ ਕਿਹੜਾ? ਵੀ ਚੁੱਪ ਚਾਪ ਮੱਥਾ ਟੇਕ, ਗਿਣਤੀ ਦੇ ਇਸ਼ਨਾਨ ਕਿਤੇ ਵੀ ਗੁਰਬਾਣੀ ਦੇ ਵਿੱਚ ਵੀ ਇੰਨੇ ਵਾਰੀ ਸਰੀਰ ਦਾ ਇਸ਼ਨਾਨ ਕਰ ਲਏ ਤਾਂ ਕੋਈ ਲਾਭ ਹੋ ਜਾਂਦਾ, ਕਿਤੇ ਵੀ ਨਹੀਂ ਲਿਖਿਆ ਬਾਣੀ 'ਚ, ਬਾਣੀ ਦੀ ਗੱਲ। ਪਰ ਅੱਜ ਸਿੱਖ ਬਾਣੀ ਦੇ ਆਧਾਰ ਤੇ ਬਹੁਤ ਘੱਟ ਗੱਲ ਕਰਦੇ ਆ। ਆਸੇ ਪਾਸੇ ਵਾਲੀਆਂ ਗੱਲਾਂ, ਜਾਂ ਫਲਾਣੇ ਬਾਬੇ ਆਏ ਕਹਿੰਦੇ ਹੁੰਦੇ ਸੀ, ਭਾਈ ਫਲਾਣੇ ਬਾਬੇ ਆਏ ਕਹਿੰਦੇ ਸੀ, ਨਹੀਂ ਨਹੀਂ, ਗੱਲ ਦੱਸੋ ਗੁਰੂ ਦੀ ਬਾਣੀ ਦੀ। ਕੋਈ ਗੁਰਮੁਖ ਸਾਨੂੰ ਗੁਰੂ ਦੀ ਬਾਣੀ ਦੀ ਗੱਲ ਦੱਸੇ, ਉਹ ਸਾਡਾ ਭਾਈ ਹੈ, ਸਾਡਾ ਵੀਰ ਹੈ, ਉਹਦੇ ਨਾਲ ਸਾਡੀ ਫਤਿਹ ਦੀ ਸਾਂਝ ਹੈ, ਉਹ ਸਾਡਾ ਦੋਸਤ ਹੈ, ਮਿੱਤਰ ਹੈ, ਦੱਸੇ ਗੁਰੂ ਦੀ ਗੱਲ। ਗੁਰਮੁਖਾਂ ਨਾਲ ਸਾਡਾ ਸੰਬੰਧ ਹੈ ਹੀ ਨਹੀਂ, ਸੰਬੰਧ ਨਹੀਂ, ਪਰ ਉਹ ਸੰਬੰਧ ਕਿਹੜਾ? ਦੋਸਤਾਂ ਮਿੱਤਰਾਂ ਵਾਲਾ। ਜੋ ਗੁਰੂ ਦੀ ਗੱਲ ਦੱਸੇ ਉਹਦੇ ਨਾਲ ਭੈਣ ਭਾਈਆਂ ਵਾਲਾ ਰਿਸ਼ਤਾ। ਤਾਂ ਮੰਨਣੀ ਅਸੀਂ ਗੁਰੂ ਦੀ ਗੱਲ ਹੈ, ਗੁਰਬਾਣੀ ਦੀ ਗੱਲ ਅਸੀਂ ਮੰਨਣੀ ਹੈ। ਹੁਕਮ ਸਾਨੂੰ ਇਹੀ ਹੈ ਨਾ, ਸਭ ਸਿੱਖ ਨੂੰ ਕੋ ਹੁਕਮ ਹੈ ਗੁਰੂ ਮਾਨਿਓ। ਗ੍ਰੰਥ ਮੰਨਣ ਦਾ ਭਾਵ ਕੀ ਹੈ? ਵੀ ਗੁਰੂ ਦਾ ਵਚਨ ਸੁਣ ਕੇ ਸਮਝ ਕੇ ਗੁਰੂ ਦੇ ਵਚਨ ਨੂੰ ਮੰਨਣਾ ਹੈ ਅਸੀਂ। ਤੇ ਫਿਰ ਗੁਰੂ ਦੇ ਵਚਨ ਨੇ ਆਪਾਂ ਨੂੰ ਦੱਸ ਦਿੱਤਾ ਵੀ ਤੀਰਥ ਗੁਰਦੇਵ ਗੁਰਦੇਵ ਤੀਰਥ ਹੈ। ਤਾਂ ਐਸਾ ਮਹਾਂ ਇਸ਼ਨਾਨ ਕਰਨ ਵਾਸਤੇ ਆਓ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜੁੜ ਬੈਠੇ ਹਾਂ, ਬੜ ਭਾਗੇ ਹਾਂ, ਕਿਉਂਕਿ ਗੁਰੂ ਜੀ ਕਹਿੰਦੇ ਵੱਡੇ ਭਾਗਾਂ ਵਾਲੇ ਇਸ਼ਨਾਨ ਕਰਦੇ ਆ। ਤਾਂ ਆਓ ਕੁਝ ਸਮਾਂ ਗੁਰਬਾਣੀ ਦੀ ਵਿਚਾਰ, ਕੁਝ ਸਮਾਂ ਗੁਰ ਇਤਿਹਾਸ ਦੇ ਵਿੱਚੋਂ ਵਿਚਾਰ, ਬਾਣੀ ਦੇ ਇੱਕ ਸ਼ਬਦ ਦੀ ਵਿਚਾਰ, ਕਿਉਂ ਸਭ ਸਹਿ ਉੱਪਰ ਗੁਰ ਸ਼ਬਦ ਵਿਚਾਰ, ਸਭ ਤੇ ਉੱਤਮ ਹਰ ਕੀ ਕਥਾ। ਹਰ ਕੀ ਕਥਾ ਕੀ ਹੈ? ਹਰ ਕੀ ਬਾਣੀ ਦੀ ਵਿਚਾਰ ਹੀ ਹਰ ਕੀ ਕਥਾ ਹੈ। ਹਰ ਕੀ ਬਾਣੀ ਹੈ ਨਾ, ਹਰ ਕੀ ਬਾਣੀ ਕਹੋ, ਧੁਰ ਕੀ ਬਾਣੀ, ਖਸਮ ਕੀ ਬਾਣੀ, ਸੱਚ ਕੀ ਬਾਣੀ, ਤੇ ਗੁਰਬਾਣੀ ਦੀ ਵਿਚਾਰ ਤਾਂ ਹਰ ਕੀ ਕਥਾ। ਤਾਂ ਸਾਰਿਆਂ ਤੋਂ ਉੱਤਮ ਹੈ ਵੀ ਬਾਣੀ ਦੀ ਵਿਚਾਰ ਕਰਨੀ। ਆਓ ਇੱਕ ਸ਼ਬਦ ਦੀ ਵਿਚਾਰ, ਜਿਸ ਤਰ੍ਹਾਂ ਕੱਲ ਆਪਾਂ ਸ਼ਬਦ ਵਿਚਾਰਿਆ ਸੀ ਰਾਜ ਤੇ ਕੀਟ, ਕੀਟ ਤੇ ਸੁਰਪਤ, ਕਿੰਨਾ ਗਿਆਨ ਮਿਲਿਆ ਇੱਕ ਸ਼ਬਦ ਤੋਂ। ਏਦਾਂ ਹੀ ਇੱਕ ਸ਼ਬਦ ਦੀ ਵਿਚਾਰ, ਫਿਰ ਇਤਿਹਾਸ ਦੀ ਵਿਚਾਰ ਵੀ ਆਪਾਂ ਚ ਕਰਾਂਗੇ ਥੋੜ੍ਹੀ। ਆਓ ਅੱਜ ਦੇ ਸ਼ਬਦ ਵਿਚਾਰ ਦੇ ਵਿੱਚ ਮੈਂ ਰਵਿਦਾਸ ਜੀ ਦਾ ਇੱਕ ਸ਼ਬਦ ਵਿਚਾਰ ਵਾਸਤੇ ਲੈ ਰਿਹਾ ਹਾਂ। ਦੁਲੰਭ ਜਨਮ ਪੁੰਨ ਫਲ ਪਾਇਓ, ਵਿਰਥਾ ਜਾਤ ਅਵੇਖੈ। ਰਾਜੇ ਇੰਦਰ ਸੰਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕਿਹ ਲੇਖੈ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜਿਹ ਰਸ ਅਨਰਸ ਵੀਸਰ ਜਾਹੀ ਰਹਾਉ। ਜਾਣ ਅਜਾਣ ਭਏ ਹਮ ਬਾਬਰ, ਸੋਚ ਅਸੋਚ ਦਿਵਸ ਜਾਹੀ। ਇੰਦਰੀ ਸਵਲ ਨਿਵਲ ਵਿਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਹੀਂ। ਕਹੀਅਤ ਆਣ ਅਚਰੀਅਤ ਅਨਕਸ਼, ਸਮਝਣਾ ਪਰੈ ਅਪਰ ਮਾਇਆ। ਕਹਿ ਰਵਿਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰਹੋ ਜੀ ਦਇਆ। ਇਹ ਸਾਰਾ ਸ਼ਬਦ ਹੈ ਜੋ ਆਪਾਂ ਗੁਰਬਾਣੀ ਵਿੱਚੋਂ ਪੜ੍ਹਿਆ ਭਗਤ ਰਵਿਦਾਸ ਜੀ ਦਾ। ਆਓ ਇਸ ਸ਼ਬਦ ਦੀ ਵਿਚਾਰ, ਹੁਣ ਸ਼ਬਦ ਦੇਖੋ ਆਪਾਂ ਪੜ੍ਹ ਲਿਆ ਪਰ ਵਿਚਾਰ ਦੇ ਨਾਲ ਹੀ ਸਾਨੂੰ ਸੋਝੀ ਆਉਂਦੀ ਹੈ। ਜਿਵੇਂ ਆਪਾਂ ਕੱਲ੍ਹ ਇੱਕ ਸ਼ਬਦ ਦੀ ਵਿਚਾਰ ਕੀਤੀ, ਉਹ ਪਤਾ ਲੱਗਿਆ ਵੀ ਕਿੱਦਾਂ ਗੁਰੂ ਜੀ ਬਾਣੀ ਵਿੱਚ ਦੱਸ ਰਹੇ ਹੈ। ਆਓ ਹੁਣ ਇਹ ਆਪਾਂ ਸ਼ਬਦ ਦੀ ਵਿਚਾਰ ਕਰੀਏ, ਫਿਰ ਪਤਾ ਲੱਗਣਾ ਵੀ ਸ਼ਬਦ ਵਿੱਚ ਸਾਨੂੰ ਕੀ ਦੱਸਿਆ ਹੈ। ਦੁਲੰਭ ਜਨਮ ਪੁੰਨ ਫਲ ਪਾਇਓ, ਵਿਰਥਾ ਜਾਤ ਅਵੇਕਾ। ਇਹ ਜਿਹੜਾ ਦੁਲੰਭ ਜਨਮ ਹੈ, ਅਮੋਲਕ ਜਨਮ ਹੈ ਤੇਰਾ ਮਨੁੱਖਾ ਜਨਮ, ਇਸ ਜਨਮ ਨੂੰ ਬਾਣੀ ਦੇ ਵਿੱਚ ਅਮੋਲਕ ਦੱਸਿਆ ਹੋਇਆ ਥਾਂ ਥਾਂ ਤੇ। ਕੱਲ ਵੀ ਆਪਣੇ ਸੁਣ ਲਿਆ ਵੀ ਦੇਵੀ ਦੇਵਤੇ ਵੀ ਇਸ ਸਰੀਰ ਵਾਸਤੇ ਤਰਸਦੇ ਹੈ। ਕਿਤੇ ਇਹ ਲਿਖਿਆ ਹੋਇਆ ਮਾਨਸ ਜਨਮ ਬੜ ਪੁੰਨੇ ਪਾਇਆ, ਦੇਹ ਸੋ ਕੰਚਨ ਚੰਗੜੀਆ। ਇਹ ਜਿਹੜੀ ਦੇਹੀ ਹੈ ਤੁਹਾਡੀ, ਇਹ ਸੋਨੇ ਤੋਂ ਵੀ ਮਹਿੰਗੀ ਹੈ, ਇਹ ਸੋਨੇ ਤੋਂ ਵੀ ਚੰਗੀ ਹੈ। ਕਿਤੇ ਦੇਹ ਦੀ ਅਮੋਲਕਤਾ ਦੱਸੀ ਹੈ, ਬਵਾ ਵਾਰੀ ਆਈਆ ਮੂੜੇ। ਤਾੜਨਾ ਕਰਕੇ ਕਿਹਾ ਵੀ ਮੂਰਖ ਹੈ, ਤਾਂ ਪਰਮਾਤਮਾ ਦੇ ਮਿਲਣ ਦੀ ਵਾਰੀ ਆਈ ਹੈ। ਬਵਾ ਵਾਰੀ ਆਈਆ ਮੂੜੇ, ਵਾਸ ਦਿਓ ਤੁਧ ਵਿਸਰਿਆ। ਇਹ ਵੇਲਾ ਨਾ ਲਹਿਸੇ ਮੂੜੇ, ਫਿਰ ਤੂੰ ਜਮਕੈ ਵਸ ਪਾਇਆ। ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇ ਲਹੀ ਨਾਨਕ ਕਹਿਤ ਮਿਲਣ ਕੀ ਵਰੀਆ, ਸਿਮਰਤ ਕਹਾਂ ਨਹੀਂ। ਇੱਦਾਂ ਥਾਂ ਥਾਂ ਤੇ ਗੁਰਬਾਣੀ ਵਿੱਚ ਮਾਨਸ ਜਨਮ ਨੂੰ ਅਮੋਲਕ ਦੱਸਿਆ ਹੈ। ਹੀਰਾ ਲਾਲ ਅਮੋਲਕ ਹੈ ਭਾਰੀ, ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ ਤਾਂ ਤੇ ਦੁਲੰਭ ਜਨਮ ਪੁੰਨ ਫਲ ਪਾਇਓ। ਇਹ ਬਹੁਤ ਅਮੋਲਕ ਜਨਮ ਹੈ ਤੇਰਾ, ਇਹ ਪੁੰਨ ਫਲ ਦਾ ਸਦਕਾ ਤੈਨੂੰ ਪ੍ਰਾਪਤ ਹੋਇਆ। ਇਹ ਪੁੰਨ ਫਲ ਦਾ ਭਾਵ ਕੀ ਹੈ? ਜੋ ਸਾਡੇ ਜਾਣੀ ਕਿ ਜਨਮਾਂ ਜਨਮਾਂ ਦੇ ਸੰਚਿਤ ਕਰਮ ਹੈ, ਪਰਾਲਬਧ ਪਹਿਲਾਂ ਬਣਦੀ ਹੈ ਤੇ ਸਰੀਰ ਮਗਰੋਂ ਬਣਦਾ। ਪਰਾਲਬਧ ਪਹਿਲਾਂ ਬਣਦੀ ਹੈ ਜੋ ਅਸੀਂ ਕਰਮ ਲੈ ਕੇ ਆਉਂਦੇ ਹਾਂ ਨਾਲ, ਸਰੀਰ ਬਾਅਦ ਵਿੱਚ ਬਣਦਾ। ਜਿਸ ਵੇਲੇ ਸੰਚਿਤ ਕਰਮਾਂ ਵਿੱਚੋਂ ਪਰਾਲਬਧ ਬਣੀ, ਉਹ ਪਰਾਲਬਧ ਦੇ ਵਿੱਚ ਕੋਈ ਐਡਾ ਵੱਡਾ ਪੁੰਨ ਕਰਮ ਆ ਗਿਆ ਪਰਾਲਬਧ ਦੇ ਵਿੱਚ, ਕਿ ਉਸ ਪੁੰਨ ਕਰਮ ਦਾ ਸਦਕਾ ਇਹ ਫੈਸਲਾ ਹੋ ਗਿਆ ਵੀ ਇਹਨੂੰ ਮਨੁੱਖਾ ਜਨਮ ਦੇ ਦਿਓ। ਇੱਕ ਤਾਂ ਸੰਚਿਤ ਕਰਮ ਹੁੰਦੇ, ਇੱਕ ਪਰਾਲਬਧ ਹੁੰਦੀ ਹੈ। ਸੰਚਿਤ ਕਰਮ ਤਾਂ ਹੁੰਦਾ ਜਿਵੇਂ ਜਾਣੀ ਕਿ ਸਟੋਰ ਦੇ ਵਿੱਚ ਕੋਈ ਚੀਜ਼ ਪਈ ਹੈ, ਜਿਵੇਂ ਰਿਜ਼ਰਵਾਇਰ ਹੁੰਦਾ। ਜਿਵੇਂ ਸਿੱਧੀ ਭਾਸ਼ਾ ਦੇ ਵਿੱਚ ਗੱਲ ਸਮਝ ਲਓ, ਪੱਥੇ ਦੇ ਵਿੱਚ ਤੀਰ ਪਏ ਹੈ, ਪੱਥਾ ਤੀਰਾਂ ਦਾ ਭਰਿਆ। ਜਿਹੜੇ ਤੀਰ ਪੱਥੇ ਦੇ ਵਿੱਚ ਨੇ ਉਹ ਕੁਛ ਨਹੀਂ ਕਹਿੰਦੇ, ਪਰ ਸੰਚਿਤ ਕਰਮ ਏਦਾਂ ਹੀ ਹੈ ਪੱਥੇ ਦੇ ਤੀਰਾਂ ਦੀ ਤਰ੍ਹਾਂ, ਕਿ ਉਹ ਤਾਂ ਸਟੋਰ ਪਏ ਨੇ ਕਰਮ। ਤੇ ਕਰਮ ਭੁਗਤਣ ਵਿੱਚ ਕਦੋਂ ਆਉਂਦਾ? ਜਦੋਂ ਉਧਰੋਂ ਤੀਰ ਦੀ ਗੱਲ ਸਮਝ ਲਓ, ਜਦੋਂ ਪੱਥੇ ਦੇ ਵਿੱਚੋਂ ਤੀਰ ਕੱਢ ਕੇ ਚਿੱਲੇ ਤੇ ਚੜਾ ਕੇ ਛੱਡ ਦਿੱਤਾ ਜਾਂਦਾ, ਪੱਥੇ ਚੋਂ ਤੀਰ ਨਿਕਲਿਆ ਚਿੱਲੇ ਤੇ ਚੜ ਗਿਆ, ਬਸ ਜਿਹੜੀ ਪਰਾਲਾਵਤ ਹੈ ਇਹ ਸੰਚਿਤ ਕਰਮਾਂ ਦੇ ਵਿੱਚੋਂ ਪੱਥੇ ਦੇ ਤੀਰ ਪਰਾਲਬਧ ਪੱਥੇ ਦੇ ਤੀਰਾਂ ਵਿੱਚੋਂ ਨਿਕਲ ਕੇ ਚਿੱਲੇ ਦੇ ਉੱਤੇ ਚੜੇ ਹੋਏ ਤੀਰ ਪਰਾਲਬਧ ਹੈ। ਬੋਲੋ ਸਤਨਾਮ। ਚਿੱਲੇ ਤੇ ਚੜੇ ਤੀਰ ਤੇ ਇਹਨੂੰ ਕਹਿੰਦੇ ਨੇ ਪਰਾਲਬਧ। ਪਰਾਲਬਧ ਪਹਿਲਾਂ ਬਣਦੀ ਹੈ, ਸਰੀਰ ਮਗਰੋਂ ਬਣਦਾ। ਤੇਰੀ ਪਰਾਲਬਧ ਦੇ ਵਿੱਚ ਕੋਈ ਪੁੰਨ ਕਰਮ ਆ ਗਿਆ, ਕੋਈ ਐਡਾ ਵੱਡਾ ਪੁੰਨ ਜਿਹਦੇ ਕਰਕੇ ਤੈਨੂੰ ਇਹ ਮਾਨਸ ਜਨਮ ਮਿਲ ਗਿਆ, ਤਾਂ ਤੇਰੀ ਪਰਾਲਬਧ ਦੇ ਵਿੱਚ ਕੋਈ ਬਹੁਤ ਵੱਡਾ ਪੁੰਨ ਹੈ। ਦੁਲੰਭ ਜਨਮ ਪੁੰਨ ਫਲ ਪਾਇਓ, ਇਹ ਮੌਲਿਕ ਜਨਮ ਤੂੰ ਪੁੰਨ ਫਲ ਦਾ ਸਦਕਾ ਤੈਨੂੰ ਪ੍ਰਾਪਤ ਹੋ ਗਿਆ। ਬਾਣੀ ਦਾ ਫੈਸਲਾ ਹੈ, ਦੁਲੰਭ ਜਨਮ ਪੁੰਨ ਫਲ ਪਾਇਓ। ਵਿਰਥਾ ਜਾਤ ਅਵਵੇਕ ਹੈ, ਪਰ ਇਹ ਅਵਵੇਕ ਦੇ ਵਿੱਚ ਜਾਨੀ ਕਿ ਅਗਿਆਨਤਾ ਦੇ ਵਿੱਚ ਵਿਰਥਾ ਜਾ ਰਿਹਾ ਹੈ। ਵਿਵੇਕ ਕਿੱਥੋਂ ਮਿਲਦਾ? ਵਿਵੇਕ ਮਿਲਦਾ ਗੁਰੂ ਕੋਲੋਂ। ਹਾਰ ਪਰਿਓ ਸਵਾਮੀ ਕੇ ਦੁਆਰਾ, ਦੀਜੈ ਬੁੱਧ ਵਿਵੇਕਾ। ਅਸੀਂ ਗੁਰੂ ਜੀ ਤੋਂ ਵਿਵੇਕ ਬੁੱਧ ਲੈਣੀ ਹੈ। ਵਿਵੇਕ ਬੁੱਧ ਕੀ ਹੁੰਦੀ ਹੈ? ਨਿਰਣਾਇਕ ਸ਼ਕਤੀ, ਤਤ ਮਿਥਿਆ ਦਾ ਵਿਵੇਚਨ, ਵੀ ਕੀ ਠੀਕ ਹੈ ਕੀ ਗਲਤ ਹੈ। ਜਿਹੜੀ ਬੁੱਧੀ ਇਹ ਫੈਸਲਾ ਕਰ ਸਕਦੀ ਹੈ ਉਹਨੂੰ ਵਿਵੇਕ ਬੁੱਧੀ ਕਹਿੰਦੀ ਹੈ, ਕਿਹਾ ਜਾਂਦਾ ਹੈ। ਤੇ ਅਸੀਂ ਗੁਰੂ ਜੀ ਤੋਂ ਮਤ ਲੈਣੀ ਹੈ, ਭਾਵ ਗੁਰੂ ਦੀ ਮਤਵਤਾ ਵਿਚਾਰ ਕਰਨੀ ਹੈ ਹਰ ਗੱਲ, ਵੀ ਕੀ ਗਲਤ ਹੈ ਕੀ ਠੀਕ ਹੈ। ਇਹਨੂੰ ਕਹਿੰਦੇ ਨੇ ਗੁਰੂ ਜੀ ਤੋਂ ਅਸੀਂ ਵਿਵੇਕ ਬੁੱਧ ਦੀ ਪ੍ਰਾਪਤੀ ਕਰਕੇ ਅਸੀਂ ਵਿਚਾਰਵਾਨ ਮਨੁੱਖ ਬਣਨਾ ਹੈ। ਇਹ ਮੈਂ ਬਹੁਤ ਵਾਰ ਦੱਸਿਆ, ਫਿਰ ਮੌਕੇ ਤੇ ਗੱਲ ਆ ਗਈ, ਸਬਜੈਕਟ ਵਿੱਚ ਕਹਿ ਦੇਵਾਂ। ਨਾ ਤਾਂ ਅਸੀਂ ਅੰਧ ਵਿਸ਼ਵਾਸੀ ਬਣਨਾ ਹੈ। ਅੰਧ ਵਿਸ਼ਵਾਸ ਇੱਕ ਖੂਹ ਹੈ, ਅੰਧ ਵਿਸ਼ਵਾਸ ਦੇ ਖੂਹ ਦੇ ਵਿੱਚ ਬੜੀ ਦੁਨੀਆਂ ਡਿੱਗੀ ਹੋਈ ਹੈ। ਨਾ ਅੰਧ ਵਿਸ਼ਵਾਸੀ ਬਣਨਾ, ਨਾ ਤਰਕਸ਼ੀਲ ਬਣਨਾ। ਤਰਕਸ਼ੀਲ ਇੱਕ ਹੋਰ ਪ੍ਰਕਾਰ ਦਾ ਖਾਤਾ ਹੈ ਤਰਕਸ਼ੀਲਤਾ। ਬਹੁਤ ਦੁਨੀਆਂ ਅੰਧ ਵਿਸ਼ਵਾਸ ਦੇ ਖੂਹ ਵਿੱਚ ਡਿੱਗੀ ਹੋਈ ਹੈ। ਧਰਮ ਦੇ ਨਾਂ ਤੇ ਬੜੇ ਕਰਮ ਕਾਂਡ ਚੱਲ ਰਹੇ ਹੈ, ਬੜੇ ਵਹਿਮ ਭਰਮ। ਇਹ ਆਪਣੇ ਖਲਤਾ ਦਬਾਨ ਸੁਣ ਲਿਆ ਸਾਰਾ, ਬਹੁਤਿਆਂ ਨੂੰ ਯਾਨੀ ਕਿ ਪਤਾ ਹੀ ਨਹੀਂ ਵੀ ਧਰਮ ਕੀ ਹੈ। ਬਹੁਤੇ ਧਰਮ ਤੋਂ ਮੁਨਕਰ ਹੈ। ਹੁਣ ਬਹੁਤ ਲੋਕਾਂ ਨੇ ਤਾਂ ਅੰਧ ਵਿਸ਼ਵਾਸ ਨੂੰ ਧਰਮ ਮੰਨ ਛੱਡਿਆ, ਵੀ ਜੰਡ ਪੂਜ ਲਏ, ਖੱਡਾਂ ਪੂਜ ਲਈਆਂ, ਮੂਰਤੀਆਂ ਪੂਜ ਲਈਆਂ, ਆਹ ਕਰ ਲਿਆ, ਉਹ ਕਰ ਲਿਆ। ਇਹ ਕੀ ਹੈ? ਇਹ ਅੰਧ ਵਿਸ਼ਵਾਸ ਹੈ, ਇਹ ਧਰਮ ਨਹੀਂ। ਚਲੋ ਵਿੱਚੋਂ ਉਹ ਵੀ ਗੱਲ ਸਮਝ ਲਓ ਵੀ ਧਰਮ ਕੀ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਸੁਖਮਨੀ ਸਾਹਿਬ ਦੇ ਵਿੱਚ ਧਰਮ ਦੀ ਪਰਿਭਾਸ਼ਾ ਦਿੱਤੀ ਹੈ। ਸਰਬ ਧਰਮ ਮਹ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਉੱਤਮ ਧਰਮ ਕਿਹੜਾ ਹੈ ਧਰਮਾਂ ਚੋਂ? ਸਰਬ ਧਰਮ ਮਹ ਸ੍ਰੇਸ਼ਟ ਧਰਮ। ਕਹਿੰਦੇ ਸ੍ਰੇਸ਼ਟ ਧਰਮ ਤਾਂ ਇਹੀ ਹੈ, ਹਰ ਕੋ ਨਾਮ ਜਪ ਨਿਰਮਲ ਕਰਮ, ਪਰਮਾਤਮਾ ਦਾ ਨਾਮ ਜਪਣਾ ਤੇ ਪਵਿੱਤਰ ਕੰਮ ਕਰਨੇ। ਵੀ ਮਾੜਾ ਕੰਮ ਕੋਈ ਨਹੀਂ ਕਰਨਾ, ਚੰਗੇ ਹੀ ਕੰਮ ਕਰਨਾ। ਕਰਮ ਕਰਦੇ ਹਾਂ ਨਾ ਆਪਾਂ, ਅੱਖਾਂ ਦੇ ਨਾਲ ਵੇਖਣ ਦਾ ਕਰਮ ਕਰਦੇ ਹਾਂ, ਵੀ ਚੰਗਾ ਹੀ ਵੇਖਣਾ। ਵੇਖ ਕੇ ਕੋਈ ਜਾਨੀ ਕਿ ਗੁਰਬਾਣੀ ਪੜ੍ਹਨੀ ਹੈ, ਬਾਣੀ ਦੀ ਵਿਚਾਰ ਲੱਚਰ ਨਾਵਲ ਨਹੀਂ ਪੜ੍ਹਨਾ, ਇਹ ਤਾਂ ਮਾੜਾ ਕਰਮ ਹੋ ਗਿਆ ਫਿਰ ਅੱਖਾਂ ਦਾ। ਨੇਤਰਾਂ ਦੇ ਨਾਲ ਮਾੜੇ ਭਾਵ ਦੇ ਵਿੱਚ ਨਹੀਂ ਤੱਕਣਾ ਪਰਾਏ ਰੂਪਾਂ ਨੂੰ, ਪਰ ਤਰੇ ਰੂਪ ਨਾ ਵੇਖੈ ਨੇਤਰ। ਤਾਂ ਤੇ ਇੱਦਾਂ ਅੱਖਾਂ ਤੋਂ ਪਵਿੱਤਰ ਕੰਮ ਲੈਣਾ, ਪਵਿੱਤਰ ਕੰਮ ਲੈਣਾ। ਗੁਰੂ ਤੇ ਗੁਰੂ ਦੀਆਂ ਪਿਆਰੀਆਂ ਸੰਗਤਾਂ ਦੇ ਦਰਸ਼ਨ ਤੇ ਗੁਰੂ ਦੀ ਬਾਣੀ ਪੜ੍ਹਨੀ ਹੈ। ਕੰਨਾਂ ਤੋਂ ਪਵਿੱਤਰ ਕੰਮ ਲੈਣਾ, ਕੰਨਾਂ ਦੇ ਨਾਲ ਅਸੀਂ ਸੁਣਦੇ ਹਾਂ, ਗੰਦੀਆਂ ਟਿਕਟਾਂ ਨਹੀਂ ਸੁਣਨੀਆਂ। ਕਿਉਂ? ਬੇਨਤੀ ਕਰਨੀ ਹੈ, ਮੇਰੇ ਮੋਹਨ ਸ੍ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਹਜਾਏ। ਤੈ ਮੇਰੇ ਮਾਲਕ ਕਿਰਪਾ। ਗੁਰੂ ਦੀ ਬਾਣੀ, ਬਾਣੀ ਦੀ ਵਿਚਾਰ, ਗੁਰਮੁਖਾਂ ਦੇ ਵਚਨ ਸੁਣਨੇ ਹੈ, ਇਹ ਪਵਿੱਤਰ ਕਰਮ ਹੋ ਗਿਆ। ਕੰਨਾਂ ਦਾ ਹੱਥਾਂ ਨਾਲ ਪਵਿੱਤਰ ਕੰਮ ਕਰਨਾ, ਮਾੜਾ ਕੰਮ ਨਹੀਂ ਕੋਈ ਕਰਨਾ। ਜੇ ਲਿਖਣਾ ਤਾਂ ਐਸਾ ਕੁਛ ਲਿਖਣਾ ਵੀ ਪੜ੍ਹਨ ਵਾਲੇ ਦਾ ਜੀਵਨ ਬਣ ਜਾਵੇ, ਕਿਉਂਕਿ ਲੱਚਰ ਨਾਵਲ ਵੀ ਇਹਨਾਂ ਹੱਥਾਂ ਨਾਲ ਹੀ ਲਿਖਣ ਲਿਖਣ ਵਾਲਿਆਂ ਨੇ। ਲਿਖਣ ਵਾਲਾ ਜਲ ਵਾਲੋ ਇਹੋ ਜਿਹਾ ਲਿਖਣ ਵਾਲਾ ਤੰਗ ਲੱਗ ਜਾਵੇ। ਜਿਹਨੇ ਐਸਾ ਕੁਛ ਲਿਖਿਆ ਕਿ ਪੜ੍ਹਨ ਵਾਲੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਕੇ ਰੱਖ ਦਿੱਤੀਆਂ। ਅੱਗ ਲੱਗੇ ਇਹੋ ਜਿਹੇ ਲਿਖਾਰੀ ਨੂੰ, ਮੱਚ ਜਾਵੇ ਇਹੋ ਜਿਹਾ ਲਿਖਾਰੀ, ਕਲਮ ਜਲੋਂ ਸਲਮ ਸਵਾਣੀ ਹੈ ਕਾਗਜ਼ ਵੀ ਜਲ ਜਾਓ, ਇਹੋ ਜਿਹਾ ਕਾਗਜ਼ ਵੀ ਜਲ ਜਾਵੇ ਜਿਹਦੇ ਉੱਤੇ ਐਸਾ ਕੁਛ ਲਿਖਿਆ, ਲਿਖਣ ਵਾਲੇ ਨੇ ਗਲਤ, ਉਹ ਇਹੋ ਜਿਹੀ ਕਲਮ ਦਵਾਤ ਸਭ ਕੁਛ ਇਹੋ ਜਿਹਾ ਲਿਖਣ ਵਾਲਾ ਹੈ, ਸਭ ਨੂੰ ਅੱਗ ਲੱਗ ਜਾਵੇ। ਕਿੰਨੀ ਗੁਰੂ ਜੀ ਨੇ ਤਾੜਨਾ ਕੀਤੀ ਹੈ। ਇਹੋ ਜਿਹੇ ਵੀ ਵੱਡੇ ਲਿਖਾਰੀ ਕਹਾਉਂਦੇ ਨੇ ਜਿਹੜੇ ਐਸਾ ਕੁਛ ਲਿਖਦੇ ਆ ਕਿ ਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਤੀਆਂ। ਇਸੇ ਅਸ਼ਲੀਲ ਨਾਵਲ, ਹੋਰ ਪਤਾ ਨਹੀਂ ਕੀ ਕੁਛ ਜਸੂਸੀ ਨਾਵਲ ਕਹਿੰਦੇ ਹੁੰਦੇ, ਕੀ ਕਹਿੰਦੇ ਹੁੰਦੇ ਆ, ਮੈਨੂੰ ਤਾਂ ਪਤਾ ਵੀ ਨਹੀਂ। ਤਾਂ ਤੇ ਇਹੋ ਜਿਹਾ ਕੁਛ ਲਿਖਣ ਵਾਲਿਆਂ ਨੂੰ ਧਰਕਾਰ ਹੈ, ਲਾਹਣਤ ਹੈ ਇਹੋ ਜਿਹੇ ਲਿਖਾਰੀ ਨੂੰ। ਹੱਥਾਂ ਨਾਲ ਪਵਿੱਤਰ ਕੰਮ ਕਰੋ, ਜੇ ਲਿਖਣਾ ਹੈ ਤਾਂ ਲਿਖਦੇ ਫਿਰ ਐਸਾ ਕੁਛ ਗੁਰਬਾਣੀ ਦੀ ਵਿਚਾਰ ਵੀ ਪੜ੍ਹਨ ਵਾਲੇ ਦੀ ਜ਼ਿੰਦਗੀ ਬਣ ਜੇ, ਵੀ ਆਹ ਬੜੀ ਕਿਤਾਬ ਪੜ੍ਹੀ ਵੀ, ਬੜੀ ਲਿਖਤ ਪੜ੍ਹੀ ਵੀ, ਜੀਵਨ ਬਣ ਗਿਆ। ਇਹ ਪਵਿੱਤਰ ਕੰਮ ਹੈ ਹੱਥਾਂ ਦਾ, ਅਤੇ ਹੱਥਾਂ ਦਾ ਪਵਿੱਤਰ ਕੰਮ ਹੈ ਆਪਣੀ ਕਿਰਤ ਕਰਨੀ ਕਰਨੀ ਹੈ, ਅਤੇ ਫਿਰ ਦੀਨ ਦੁਖੀ ਦੀ ਸੇਵਾ, ਫਿਰ ਘਰੇ ਬਜ਼ੁਰਗਾਂ ਦੀ, ਮਾਤਾ ਪਿਤਾ ਦਾਦਾ ਦਾਦੀ ਬਜ਼ੁਰਗਾਂ ਦੀ ਸੇਵਾ, ਇਹ ਹੱਥਾਂ ਦਾ ਪਵਿੱਤਰ ਕੰਮ ਹੈ, ਇਹ ਪਵਿੱਤਰ ਕੰਮ ਹੈ। ਯਾਨੀ ਕਿ ਹੱਥ ਨਾਲ ਮਾੜਾ ਕੰਮ ਕੋਈ ਨਹੀਂ ਕਰਨਾ, ਪਵਿੱਤਰ ਕਰਮ ਕਰਨਾ। ਧਰਮ ਤੇ ਗੱਲ ਚੱਲੀ ਹੈ, ਧਰਮ ਕੀ ਹੈ? ਜੇ ਤੁਸੀਂ ਹੱਥਾਂ ਨਾਲ ਮਾੜੇ ਕੰਮ ਕਰਦੇ ਹੋ ਤੁਸੀਂ ਧਰਮੀ ਨਹੀਂ, ਜੇ ਤੁਸੀਂ ਕੰਨਾਂ ਦੇ ਨਾਲ ਗੰਦੀਆਂ ਟੇਪਾਂ ਸੁਣਦੇ ਹੋ ਤੁਸੀਂ ਧਰਮੀ ਨਹੀਂ। ਧਰਮ ਕੀ ਹੈ? ਮਾੜਾ ਕੰਮ ਤਾਂ, ਮਾੜਾ ਕਰਮ ਤਾਂ ਕੋਈ ਕਰਨਾ ਹੀ ਨਹੀਂ, ਤੁਸੀਂ ਮਾੜਾ ਕਰਮ ਕਰ ਰਹੇ ਹੋ, ਮਾੜਾ ਸੁਣ ਰਹੇ ਹੋ। ਜੇ ਤੁਸੀਂ ਪੈਰਾਂ ਨਾਲ ਮਾੜੇ ਪਾਸੇ ਜਾਂਦੇ ਹੋ, ਠੇਕੇ ਵੱਲ ਨੂੰ, ਸਿਨੇਮੇ ਵੱਲ ਨੂੰ, ਖਾੜੇ ਵੱਲ ਨੂੰ, ਜਾਂ ਕਿਸੇ ਦਾ ਬੁਰਾ ਕਰਨ ਵਾਲੇ ਪਾਸੇ, ਤੁਸੀਂ ਧਰਮੀ ਨਹੀਂ। ਕਿਉਂ? ਤੁਹਾਡੇ ਤਾਂ ਹਾਲੇ ਪੈਰਾਂ ਦੇ ਪਵਿੱਤਰ ਕਰਮ ਨਹੀਂ ਹੋਇਆ। ਪੈਰਾਂ ਦਾ ਪਵਿੱਤਰ ਕਰਮ ਕੀ ਹੈ? ਚੰਗੇ ਪਾਸੇ ਤੁਰਨਾ, ਕਿਰਤ ਕਰਨ ਜਾਣਾ, ਦੁਕਾਨ ਤੇ, ਦਫ਼ਤਰ, ਖੇਤ, ਵਰਕਸ਼, ਜੋ ਵੀ ਤੁਹਾਡਾ ਕੰਮ ਹੈ, ਜਾਂ ਇਹਨਾਂ ਪੈਰਾਂ ਦੇ ਨਾਲ ਕਿਸੇ ਦਾ ਭਲਾ ਕਰਨ ਵਾਸਤੇ ਤੁਰਨਾ, ਜਾਂ ਇਹਨਾਂ ਪੈਰਾਂ ਦੇ ਨਾਲ ਸਤਿਗੁਰ ਦੇ ਦਰ ਵੱਲ ਨੂੰ ਤੁਰਨਾ, ਇਹਨਾਂ ਪੈਰਾਂ ਦੇ ਨਾਲ ਸਤਸੰਗਤ ਗੁਰਮਤ ਸਮਾਗਮ ਦੇ ਵਿੱਚ ਜਾਣਾ, ਏਦਾਂ ਇਹ ਪਵਿੱਤਰ ਕਰਮ ਹੋ ਗਿਆ ਪੈਰਾਂ ਦਾ। ਵੀ ਮਾੜੇ ਪਾਸੇ ਤਾਂ ਪੈਰ ਹੀ ਨਹੀਂ ਧਰਨਾ, ਚੰਗੇ ਪਾਸੇ ਤੁਰਨਾ, ਪਵਿੱਤਰ ਕਰਮ। ਏਦਾਂ ਯਾਨੀ ਕਿ ਜੋ ਜੋ ਅਸੀਂ ਕਰਮ ਕਰਦੇ ਹਾਂ ਹੱਥਾਂ ਨਾਲ, ਪੈਰਾਂ ਨਾਲ, ਅੱਖਾਂ ਨਾਲ, ਜੀਭ ਨਾਲ, ਕੰਨਾਂ ਨਾਲ, ਇਹ ਪਵਿੱਤਰ ਹੋਣੇ ਚਾਹੀਦੇ ਆ। ਤੇ ਪਰਮਾਤਮਾ ਦਾ ਨਾਮ ਜਪਣਾ, ਇਹ ਹੈ ਧਰਮ ਦੀ ਪਰਿਭਾਸ਼ਾ। ਧਰਮ ਕੀ ਹੈ? ਜਿਹੜਾ ਮਨੁੱਖ ਕਿਸੇ ਸਰੀਰਕ ਅੰਗ ਤੋਂ ਮਾੜਾ ਕੰਮ ਲੈਂਦਾ ਹੈ ਉਹ ਧਰਮੀ ਨਹੀਂ। ਧਰਮ ਦਾ ਲਿਬਾਸ ਭਾਵੇਂ ਪਾਈ ਫਿਰੇ, ਧਰਮੀ ਭਾਵੇਂ ਕਹਾਉਂਦਾ ਫਿਰੇ, ਪਰ ਉਹ ਸਹੀ ਅਰਥਾਂ ਦੇ ਵਿੱਚ ਗੁਰਬਾਣੀ ਦੇ ਮੁਤਾਬਕ ਧਰਮੀ ਨਹੀਂ ਹੋ ਸਕਦਾ ਜਿਹੜਾ ਕੋਈ ਮਾੜਾ ਕੰਮ ਕਰਦਾ। ਤੇ ਕਰਮ ਤਾਂ ਆਪਾਂ ਸਰੀਰਕ ਅੰਗਾਂ ਨਾਲ ਹੀ ਕਰਦੇ ਹਾਂ ਨਾ, ਤਾਂ ਤੇ ਇੱਦਾਂ ਤੇ ਮਨ ਵਿੱਚ ਵੀ ਨਹੀਂ ਬੁਰਾ ਚਿੱਤ ਬਣਾ, ਉਹ ਵੀ ਕਰਮ ਬੁੜਾ। ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਅਲੱਗ ਗੱਲ ਹੈ ਵੀ ਭਲਾ ਕਿਤੇ ਯਾਨੀ ਕਿ ਥਾਪੜਾ ਦੇ ਕੇ ਭਲਾ ਹੁੰਦਾ, ਕਿਤੇ ਭਲਾ ਤਾੜਨ ਨਾਲ ਵੀ ਹੋ ਜਾਂਦਾ, ਕਿਤੇ ਭਲਾ ਥੱਪੜ ਮਾਰੇ ਤੋਂ ਵੀ ਹੋ ਜਾਂਦਾ। ਬੋਲੋ ਸਤਨਾਮ। ਇਹ ਅਲੱਗ ਗੱਲ, ਅੰਦਰ ਭਲੇ ਦਾ ਭਾਅ ਹੋਵੇ ਪਰ ਇਹ ਪ੍ਰਸਥਿਤੀ ਵੇਖਣੀ ਪੈਂਦੀ ਹੈ ਵੀ ਥਾਪੜੇ ਨਾਲ ਭਲਾ ਹੋਊ ਕਿ ਤਾੜਨਾ ਨਾ ਹੋਊ ਕਿ ਥੱਪੜ ਮਾਰੇ ਤੋਂ ਹੋਊ, ਇਹ ਉਹ ਮੌਕਾ ਦੱਸਦਾ। ਧਰਮ ਯੁੱਧ ਵੀ ਭਲਾ ਹੈ, ਰਹੋ ਵਿਚਾਰ। ਤਾਂ ਤੇ ਇੱਦਾਂ ਯਾਨੀ ਕਿ ਗੱਲ ਚੱਲੀ ਸੀ ਪਵਿੱਤਰਤਾ, ਤਨ ਮਨ ਕਰਕੇ ਨਿਰਮਲਤਾ, ਮਾੜਾ ਕੰਮ ਕੋਈ ਨਹੀਂ ਕਰਨਾ, ਮਨ ਕਰਕੇ ਬੁਰਾ ਨਹੀਂ ਚਿਤਵਣਾ, ਸਰੀਰ ਕਰਕੇ ਕਿਸੇ ਅੰਗ ਨਾਲ ਮਾੜਾ ਕਰਮ ਨਹੀਂ ਕਰਨਾ, ਤੇ ਪਰਮਾਤਮਾ ਦਾ ਨਾਮ ਜਪਣਾ, ਇਹ ਸ੍ਰੇਸ਼ਟ ਧਰਮ ਹੈ। ਕਿਉਂਕਿ ਹਰ ਕੋ ਨਾਮ ਜਪ ਨਿਰਮਲ ਕਰਮ, ਤੇ ਦੁਨੀਆਂ ਨੇ ਕਰਮ ਕਾਂਡਾਂ ਨੂੰ ਹੀ ਧਰਮ ਮੰਨ ਛੱਡਿਆ। ਤਾਂ ਤੇ ਕਰਮ ਕਾਂਡ ਧਰਮ ਨਹੀਂ, ਰਹੋ ਵਿਚਾਰੇ ਦਾ ਵਿਸਥਾਰ ਕੱਲ ਹੋ ਚੁੱਕਿਆ ਜ਼ਿਆਦਾ ਕਰਮ ਕਾਂਡਾਂ ਦੇ। ਤਾਂ ਤੇ ਗੱਲ ਚੱਲੀ ਸੀ ਕਿੱਥੇ ਵੀ ਅਸੀਂ ਵਿਵੇਕਸ਼ੀਲ ਹੋਣੇ, ਗੱਲ ਤੇ ਚੱਲੀ ਉਹ ਸਵਾਮੀ ਪੁਆਇੰਟ ਤੇ ਫਿਰ ਆਵਾਂ ਮੈਂ, ਵੀ ਨਾ ਤਾਂ ਅਸੀਂ ਅੰਧ ਵਿਸ਼ਵਾਸੀ ਬਣਨਾ ਵੀ ਐਵੇਂ ਧਰਮ ਦੇ ਨਾਂ ਤੇ ਅੰਧ ਵਿਸ਼ਵਾਸ ਕਰਦੇ ਫਿਰੀਏ। ਉਲਝ ਗਈ ਨਾ ਦੁਨੀਆਂ, ਦਸਵੇਂ ਪਾਤਸ਼ਾਹ ਜੀ ਕਹਿੰਦੇ ਕੋ ਬਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਣ ਧਾਇਓ, ਕੂਰ ਕਰਿਆ ਉਰਜਿਓ ਸਭ ਹੀ ਜੰਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕੂਰ ਕਰਿਆ ਦੇ ਵਿੱਚ ਹੀ ਉਲਝ ਗਈ ਦੁਨੀਆਂ ਤਾਂ, ਤੇ ਕੂਰ ਕਿਰਿਆ ਦੇ ਵਿੱਚ ਨਹੀਂ ਉਲਝਣਾ, ਰਹੋ ਵਿਚਾਰ। ਫਿਰ ਦੂਸਰਾ ਪੁਆਇੰਟ, ਤਰਕਸ਼ੀਲਤਾ ਇੱਕ ਹੋਰ ਖਾਤਾ ਹੈ, ਉਹ ਇੱਕ ਅਲੱਗ ਖਾਤਾ ਹੈ, ਇਹਦੇ ਵਿੱਚ ਵੀ ਨਹੀਂ ਡਿੱਗਣਾ। ਕੀ ਬਣਨਾ ਹੈ? ਵਿਵੇਕਸ਼ੀਲ ਬਣਨਾ, ਬੈਲੈਂਸ ਜੀਵਨ, ਨਾ ਅੰਧ ਵਿਸ਼ਵਾਸੀ ਹੋਣਾ, ਨਾ ਤਰਕਸ਼ੀਲ ਬਣਨਾ, ਵਿਵੇਕਸ਼ੀਲ ਬਣਨਾ, ਵਿਚਾਰਵਾਨ ਮਨੁੱਖ ਬਣਨਾ, ਝੂਠ ਛੱਡ ਦੇਣਾ, ਸੱਚ ਗ੍ਰਹਿਣ ਕਰ ਲੈਣਾ, ਸੱਚ ਗ੍ਰਹਿਣ ਕਰ ਲੈਣਾ। ਤਾਂ ਤੇ ਐਸੀ ਜਾਨੀ ਕਿ ਜਿਹੜੀ ਵਿਵੇਕ ਵਿਰਤੀ ਹੈ ਸਤਿਗੁਰ ਦੀ ਬਾਣੀ ਦੀ ਵਿਚਾਰ ਕਰ ਕਰਕੇ, ਐਸੀ ਵਿਵੇਕ ਬੁੱਧੀ ਦੀ ਪ੍ਰਾਪਤੀ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਤੋਂ ਹੁੰਦੀ ਹੈ। ਉਹ ਵਿਵੇਕ ਅਸੀਂ ਸਤਿਗੁਰਾਂ ਪਾਸੋਂ ਲੈਣਾ ਹੈ, ਐਸੇ ਵਿਚਾਰ ਬਣ। ਤੇ ਜਿਹੜਾ ਅੰਧ ਵਿਸ਼ਵਾਸੀ ਹੈ ਉਹ ਝੂਠ ਨਾਲ ਜੁੜਿਆ ਹੋਇਆ, ਨੋਟ ਕਰਿਓ। ਤੇ ਤਰਕਸ਼ੀਲ, ਜੇ ਉਹਨੇ ਝੂਠ ਛੱਡ ਦਿੱਤਾ, ਮੰਨ ਲਓ ਇੱਕ ਗਲਤੀ ਖਾ ਗਿਆ, ਉਹਨੇ ਸੱਚ ਵੀ ਛੱਡ ਦਿੱਤਾ। ਬੋਲੋ ਸਤਨਾਮ, ਉਹਨੇ ਦੋਨੋਂ ਚੀਜ਼ਾਂ ਚਲਾ ਕੇ ਮਾਰੀਆਂ। ਤੇ ਵਿਵੇਕਸ਼ੀਲਤਾ ਕੀ ਹੈ? ਤਤ ਮਿਥਿਆ ਵਿਵੇਚਨ, ਹੰਸ ਵਿਰਤੀ ਜਿਹਨੂੰ ਕਿਹਾ ਜਾਂਦਾ, ਹੰਸ ਵਿਰਤੀ ਕਾਹਤੇ ਕਿਹਾ ਜਾਂਦਾ? ਕਹਿੰਦੇ ਨੇ, ਕਹਿੰਦੇ ਸੁਣਿਆ ਜਾਣੀ ਕਿ ਸਿਆਣੇ ਪੁਰਸ਼ਾਂ ਕੋਲੋਂ ਦੇਖੇ ਤਾਂ ਮੈਂ ਕੁਛ ਨਹੀਂ, ਵੀ ਕਹਿੰਦੇ ਹੰਸ ਦੀ ਚੁੰਝ ਚ ਖਟਾਈ ਹੁੰਦੀ ਹੈ। ਉਹ ਕਿਉਂ ਕਿਹਾ ਹੰਸ ਵਿਰਤੀ? ਕਹਿੰਦੇ ਉਹ ਦੁੱਧ ਵਿੱਚ ਪਾਉਂਦਾ ਨਾ ਜਦੋਂ, ਕਹਿੰਦੇ ਉਸੇ ਵੇਲੇ ਫੈਟ ਅਲੱਗ ਹੋ ਜਾਂਦੀ ਹੈ, ਪਾਣੀ ਅਲੱਗ ਹੋ ਜਾਂਦਾ, ਫੈਟ ਛੱਕ ਲੈਂਦਾ, ਪਾਣੀ ਛੱਡ ਦਿੰਦਾ। ਭਾਵ ਅੰਤਰ ਭਾਵ ਇਹਦਾ ਸਮਝਣਾ ਹੁੰਦਾ, ਭਾਵ ਕਿ ਤੱਤ ਮਿੱਥਿਆ ਦਾ ਵਿਵੇਚਨ, ਵੀ ਝੂਠ ਕੀ ਹੈ ਸੱਚ ਕੀ ਹੈ, ਉਸੇ ਵੇਲੇ ਸਾਡੀ ਬੁੱਧੀ ਐਟ ਏ ਟਾਈਮ ਫੈਸਲਾ ਕਰ ਸਕੇ। ਉਹਨੂੰ ਕਹਿੰਦੇ ਨੇ ਵਿਵੇਕ ਬੁੱਧੀ, ਐਟ ਏ ਟਾਈਮ ਉਸੇ ਵੇਲੇ। ਤਾਂ ਤੇ ਐਸੀ ਮੱਤ ਸਾਡੀ ਬਣੂਗੀ ਪਿਆਰੋ, ਗੁਰੂ ਦੀ ਬਾਣੀ ਦੀ ਵਿਚਾਰ ਕਰ ਕਰ, ਝੂਠ ਛੱਡੋ ਸੱਚ ਗ੍ਰਹਿਣ ਕਰੋ। ਪਰ ਬਹੁਤੀ ਗਲਤੀ ਖਾ ਗਏ, ਝੂਠ ਵੀ ਛੱਡਤਾ ਸੱਚ ਵੀ ਛੱਡਤਾ, ਦੋਨੇ ਜੀਜੀ ਮਾਰੀਆਂ ਚਲਾ ਕੇ। ਤਾਂ ਤੇ ਰਹੋ ਵਿਚਾਰ। ਇੱਕ ਦੋ ਪੁਆਇੰਟ ਮੈਂ ਜ਼ਰੂਰ ਇੱਥੇ ਕਹਿ ਦੇਵਾਂ। ਇੱਕ ਵਾਰ ਮੈਨੂੰ ਕੋਈ ਵੀਰ ਮਿਲਿਆ, ਇਹ ਮੈਂ ਵਜੀਦ ਕੇ ਖੁਰਦ ਦਵਾਣ ਲੱਗੇ ਸੀ, ਉੱਥੇ ਵੀ ਇਹ ਬਚਨ ਸੁਣਾਇਆ ਸੀ, ਫਿਰ ਰਿਪੀਟ ਕਰਦੇ ਹਾਂ। ਜਿਸ ਵੇਲੇ ਕਹਿਣ ਲੱਗਿਆ ਜੀ ਆਪਾਂ, ਮੈਂ ਤੁਹਾਡੇ ਨਾਲ ਕੋਈ ਵਿਚਾਰ ਕਰਨ ਵਾਸਤੇ ਆਇਆ। ਮੈਂ ਕਿਹਾ ਬਹੁਤ ਅੱਛਾ, ਵਿਚਾਰ ਕਰਨੀ ਚਾਹੀਦੀ ਹੈ, ਵਿਚਾਰ ਚੋਂ ਵਿਚਾਰ ਮਿਲ ਜਾਂਦੀ ਹੈ, ਗੋਸ਼ਟੀਆਂ ਕਰਨੀਆਂ, ਵਿਚਾਰ ਕਰਨੀ ਬਹੁਤ ਅੱਛਾ ਹੁੰਦਾ। ਮੈਂ ਕਿਹਾ ਜੀ ਆਇਆ ਨੂੰ। ਜਿਸ ਵੇਲੇ ਖੈਰ ਨੂੰ ਜਲ ਪਾਣੀ ਛਕਾਇਆ, ਤੇ ਮੈਂ ਕਿਹਾ ਹਾਂਜੀ ਦੱਸੋ ਵਿਚਾਰ ਕਰੋ। ਮੈਨੂੰ ਕਹਿਣ ਲੱਗਿਆ ਜੀ ਮੈਂ ਵਿਚਾਰ ਕਰਨ ਤੋਂ ਪਹਿਲੇ ਤੁਹਾਨੂੰ ਦੱਸ ਦਿਆਂ ਵੀ ਮੈਂ ਕਿੱਦਾਂ ਦਾ ਜਾਨੀ ਕਿ ਮੇਰੇ ਵਿਚਾਰ ਨੇ, ਅਗਲੀ ਇੱਕ ਪੁਆਇੰਟ ਦੀ ਤੁਹਾਨੂੰ ਗੱਲ ਦੱਸ ਦਿਆਂ। ਮੈਂ ਹਾਂ ਦੱਸੋ। ਕਹਿੰਦਾ ਭਾਈ ਸਾਹਿਬ, ਮੈਨੂੰ ਧਰਮ ਤੋਂ ਬਹੁਤ ਨਫ਼ਰਤ ਹੈ, ਧਰਮ ਤੋਂ ਮੈਨੂੰ ਬਹੁਤ ਨਫ਼ਰਤ ਹੈ। ਜਿਸ ਵੇਲੇ ਇੰਨਾ ਕਿਹਾ, ਮੈਂ ਕਿਹਾ ਨਫ਼ਰਤ ਦਾ ਕਾਰਨ ਵੀ ਮੈਂ ਆਪਾਂ ਵਿਚਾਰ ਕਰਾਂਗੇ, ਪੁੱਛ ਲਾਂਗੇ ਤੈਨੂੰ ਵੀ ਕਿਉਂ ਹੈ, ਫਿਰ ਉਹਦੀ ਵਿਚਾਰ ਕਰ ਲਾਂਗੇ। ਜਦੋਂ ਇੰਨਾ ਕਿਹਾ ਉਸਨੇ, ਇੱਕ ਮੈਂ ਇੱਥੇ ਸਪਸ਼ਟ ਜੀ ਗੱਲ ਦੱਸ ਦੇਵਾਂ, ਮੈਂ ਕੋਈ ਗੁੱਸੇ ਨਹੀਂ ਹੋਇਆ ਉਹਦੇ 'ਤੇ, ਮੈਂ ਤੁਹਾਨੂੰ ਗੱਪ ਮਾਰਾਂ ਗੁਰੂ ਦੀ ਹਜ਼ੂਰੀ 'ਚ। ਕਿਉਂ? ਕਿਉਂਕਿ ਮਨੁੱਖ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਬਹੁਤ ਉੱਚੀ ਸੋਚ, ਉਹਦੀ ਆਪਣੀ ਵਿਚਾਰ ਹੈ। ਇਹ ਨਹੀਂ ਵੀ ਮੈਂ ਨਾਲ ਦੀ ਨਾਲ ਭਟਕ ਜਾ, ਵੀ ਮੇਰੇ ਘਰੋਂ ਨਿਕਲ ਜਾ ਬਾਹਰ, ਨਿਕਲ ਜਾ ਬਾਹਰ ਤੂੰ ਮੇਰੇ ਘਰੋਂ, ਬਿਲਕੁਲ ਨਹੀਂ। ਉਹਨੂੰ ਵਹਾਇਆ ਪਿਆਰ ਨਾ, ਕੋਈ ਨਹੀਂ ਬਹਿ ਜਾ, ਤੇਰੀ ਆਪਣਾ ਵਿਚਾਰ ਹੈ, ਕੋਈ ਗੱਲ ਨਹੀਂ, ਆਪਾਂ ਵਿਚਾਰ ਦੇ ਵਿਚਾਰ ਕਰ ਲੈਂਦੇ ਹਾਂ, ਹੋ ਸਕਦਾ ਤੇਰਾ ਵਿਚਾਰ ਗਲਤ ਸਿੱਧ ਹੋ ਜਾਵੇ, ਫਿਰ ਸਹੀ ਵਿਚਾਰ ਤੇ ਆ ਜਾ। ਵਿਚਾਰ ਧਾਰਾ ਦਾ ਫਰਕ ਹੋਣ ਕਰਕੇ, ਜਾਨੀ ਕਿ ਕਿਸੇ ਦੇ ਨਾਲ ਜਬਰ ਜ਼ੁਲਮ ਧੱਕਾ ਨਹੀਂ ਕੀਤਾ ਜਾ ਸਕਦਾ, ਇਹੀ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਸਿੱਖਿਆ ਦੇ ਰਹੀ ਹੈ। ਨੌਵੇਂ ਪਾਤਸ਼ਾਹ ਜੀ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਸਤੇ ਸ਼ਹਾਦਤ ਦਿੱਤੀ ਕਿ ਮਨੁੱਖ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ, ਕਿਸੇ ਵੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਜਾ ਸਕਦਾ, ਪਰ ਕਿਸੇ ਤੇ ਜਬਰ ਜ਼ੁਲਮ ਧੱਕੇ ਦੇ ਨਾਲ ਕੋਈ ਵਿਚਾਰ ਥੋਪਿਆ ਨਹੀਂ ਜਾ ਸਕਦਾ। ਬੋਲੋ ਸਤਨਾਮ
ਸ੍ਰੀ ਵਾਹ।
ਨੋਟ ਕਰਿਓ, ਭਾਵਾਂਤਰ ਮੈਂ ਦੱਸਾਂ ਤਾਂ ਮੈਂ ਕੀ ਕਹਿਣਾ ਚਾਹੁੰਦਾ। ਮੂਰਤੀ ਪੂਜਾ ਦੇ ਖਿਲਾਫ ਪ੍ਰਚਾਰ ਕੀਤਾ ਜਾ ਸਕਦਾ, ਉਹ 'ਚ ਨਹੀਂ ਕਿਸੇ ਨੂੰ ਇਤਰਾਜ਼ ਹੋਣਾ ਚਾਹੀਦਾ। ਮੂਰਤੀ ਪੂਜਾ ਦੇ ਖਿਲਾਫ ਪ੍ਰਚਾਰ ਕੀਤਾ ਜਾ ਸਕਦਾ, ਪਰ 10-20 ਬੰਦੇ ਇਕੱਠੇ ਕਰਕੇ ਕਿਸੇ ਦੀ ਮੂਰਤੀ ਤੋੜੀ ਨਹੀਂ ਜਾ ਸਕਦੀ। ਬੋਲੋ ਸਤਨਾਮ। ਐ ਨਹੀਂ ਹੁੰਦਾ ਵੀ ਹੋ ਜਾਓ 50 ਇਕੱਠੇ, ਚਲੋ ਯਾਰ ਭੰਨ ਕੇ ਆਵਾਂਗੇ, ਤੋੜ ਕੇ, ਬਿਲਕੁਲ ਨਹੀਂ। ਨੋਟ ਕਰ ਲਿਓ ਪੁਆਇੰਟ ਨੂੰ। ਪ੍ਰਚਾਰ ਕੀਤਾ ਜਾ ਸਕਦਾ, ਪਰ ਉਹ ਵੀ ਹੁਣ ਤਾਂ ਹਰ ਗੱਲ ਦਾ ਥੋੜਾ ਥੋੜਾ ਮੈਂ ਕਹੀ ਚੱਲਾਂ ਵੀ ਅਸੀਂ ਕਿਸੇ ਨੂੰ ਇਹ ਦੱਸ ਸਕਦੇ ਹਾਂ ਵੀ ਪਹਿਲੀ ਗੱਲ ਤਾਂ ਜਦੋਂ ਵਿਚਾਰਾਂ ਨੂੰ ਸੁਣੂ ਆ ਵੀ ਆਪਣੇ ਕਰਤੇ ਨੂੰ ਪੂਜੋ। ਜਿਹੜੀ ਸਹੀ ਪੂਜਾ ਉਹ ਹੈ ਆਪਣੇ ਸਿਰਜਣਹਾਰ ਨੂੰ ਪੂਜਣਾ। ਜਿਣ ਤੇਰੀ ਮਨ ਬਣਤ ਬਣਾਈ, ਊਠਤ ਬੈਠਤ ਸਦ ਤਿਸਹੇ ਧਿਆਈ। ਜਿਹਨੇ ਤੇਰੀ ਬਣਤ ਬਣਾਈ ਹੈ, ਆਪਣੀ ਚੀਜ਼ ਬਣਾ ਕੇ ਪੂਜਣਾ ਘਟੀਆ ਪੂਜਾ। ਦੱਸਿਆ ਜਾ ਸਕਦਾ ਵੀ ਵੀਰ ਇਹ ਤੂੰ ਆਪ ਹੀ ਮੂਰਤੀ ਬਣਾਈ ਹੈ, ਆਪ ਹੀ ਤੂੰ ਇਹਨੂੰ ਮੱਥਾ ਟੇਕਦਾ, ਬੰਦੇ ਦੀ ਬਣਾਈ ਹੈ ਨਾ। ਤੇ ਬਣਾਉਣ ਵਾਲੀ ਚੀਜ਼ ਹੈ ਜਿਹੜੀ ਛੋਟੀ ਹੁੰਦੀ ਹੈ, ਬਣਾਉਣ ਵਾਲਾ ਵੱਡਾ ਹੁੰਦਾ। ਬਣਾਉਣ ਵਾਲੀ ਚੀਜ਼ ਬਣਾਉਣ ਵਾਲੇ ਨੂੰ ਕੀ ਦੇਊਗੀ? ਬੋਲੋ ਸਤਨਾਮ। ਬਣਾਈ ਹੋਈ ਚੀਜ਼ ਬਣਾਉਣ ਵਾਲੇ ਨੂੰ ਕੀ ਦੇਊਗੀ? ਕਰਤਾ ਵੱਡਾ ਹੁੰਦਾ, ਕਿਰਤ ਛੋਟੀ ਹੁੰਦੀ ਹੈ। ਇਹ ਤਾਂ ਤੇਰੀ ਕਿਰਤ ਹੈ, ਤੇਰੀ ਕਿਰਤ। ਆਪਣੀ ਕਿਰਤ ਨੂੰ ਪੂਜਣਾ ਘਟੀਆ ਪੂਜਾ, ਆਪਣੇ ਕਰਤੇ ਨੂੰ ਪੂਜਣਾ ਅਸਲੀ ਪੂਜਾ। ਹਰ ਕੋਈ ਗੱਲ ਸਮਝ ਜਾਂਦਾ, ਹਰ ਕੋਈ ਗੱਲ। ਇੱਕ ਥਾਂ ਮੈਂ ਇਹ ਗੱਲ ਕਹੀ, ਰਾਜਸਥਾਨ ਦੀ ਗੱਲ ਹੈ, ਉਹ ਵੀ ਪੁਆਇੰਟ ਮੌਕੇ ਤੇ ਯਾਦ ਆ ਜਾਂਦਾ। ਜਿਸ ਵੇਲੇ ਕਹੀ ਗੱਲ ਤੇ ਬਾਅਦ ਵਿੱਚ ਕਿ ਮੈਨੂੰ ਕੋਈ ਵੀਰ ਮਿਲਿਆ ਵੀ ਆਪਣੇ ਮੋਬਾਈਲ ਆਫ ਲਿਓ, ਮੈਨੂੰ ਮਿਲਿਆ ਦੁਬਾਰਾ। ਉਹਨੇ ਸੁਣਿਆ ਚੰਗਾ, ਜਾਨੀ ਕਿ ਵਿਚਾਰਵਾਨ ਸੀ ਮਨੁੱਖ। ਮੈਨੂੰ ਕਹਿਣ ਲੱਗਿਆ ਜੀ ਇਹ ਗੱਲ ਤਾਂ ਤੁਹਾਡੀ ਮੈਨੂੰ ਫਿੱਟ ਆ ਗਈ ਵੀ ਆਪਣੀ ਬਣਾਈ ਚੀਜ਼ ਨੂੰ ਪੂਜਣਾ ਘਟੀਆ ਪੂਜਾ। ਤੇ ਮੈਨੂੰ ਸਮਝ ਆ ਗਈ, ਪਹਿਲਾਂ ਮੈਂ ਵੀ ਮੂਰਤੀ ਪੂਜਾ ਕਰਦਾ ਸੀ, ਅੱਜ ਤੋਂ ਬਾਅਦ ਮੈਂ ਪੂਜਾ ਨਹੀਂ ਕਰਦਾ। ਅੱਜ ਮੈਨੂੰ ਪਤਾ ਲੱਗ ਗਿਆ ਵੀ ਪੂਜਾ ਪਰਮਾਤਮਾ ਦਾ ਨਾਮ ਜਪਣਾ ਹੀ ਹੈ। ਠੀਕ ਹੈ ਤਾਂ ਗੱਲ, ਮੈਨੂੰ ਕਹਿੰਦਾ ਇਹ ਗਲਤੀ ਤੁਸੀਂ ਵੀ ਕਰ ਰਹੇ ਹੋ। ਗੱਲ ਵਿਚਾਰ ਦੀ ਹੈ। ਮੈਂ ਕਿਹਾ ਕਿਵੇਂ? ਕਹਿੰਦੇ ਗੁਰੂ ਗ੍ਰੰਥ ਸਾਹਿਬ ਵੀ ਤੁਹਾਡਾ ਹੀ ਬਣਾਇਆ, ਗੁਰੂ ਗ੍ਰੰਥ ਸਾਹਿਬ ਵੀ ਤੁਹਾਡਾ ਹੀ ਬਣਾਇਆ ਹੋਇਆ। ਤੁਸੀਂ ਇਹ ਕਿਹਾ ਵੀ ਬੰਦੇ ਨੇ ਬੰਦੇ ਦੀ ਬਣਾਈ ਚੀਜ਼ ਨਹੀਂ ਪੂਜਣੀ। ਮੈਂ ਕਿਹਾ ਹਾਂ। ਹੁਣ ਉਹਨੇ ਜਦੋਂ ਪ੍ਰਸ਼ਨ ਕੀਤਾ, ਉੱਥੇ ਨਹੀਂ ਵੀ ਮੈਂ ਉੱਥੇ ਭਟਕ ਜਾਵਾਂ, ਉਹਨੂੰ ਸਮਝਾਉਣਾ ਬਣਦਾ। ਨੋਟ ਕਰਿਓ, ਕਹਿੰਦਾ ਜੀ ਫਿਰ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਰੂਪ ਹੈ ਇਹ ਵੀ ਬੰਦੇ ਹੀ ਨਹੀਂ ਬਣਾਇਆ, ਤੁਸੀਂ ਮੱਥਾ ਟੇਕਦੇ ਹੋ, ਮੱਥਾ ਟੇਕਦੇ ਹੋ। ਮੈਂ ਕਿਹਾ ਨਹੀਂ, ਇਹ ਤੈਨੂੰ ਭੁਲੇਖਾ ਹੈ। ਕਹਿੰਦਾ ਕਿਵੇਂ? ਮੈਂ ਕਿਹਾ ਜੇ ਕੋਈ ਨਾ 1430 ਪੰਨੇ ਦਾ ਕੋਰੇ ਕਾਂਰਿਆਂ ਦਾ ਮੁੱਠਾ ਬੰਨ ਕੇ ਕਿੰਨਾ ਵਧੀਆ ਰਮਾਲਾ ਚੰਦੋਆ ਲਾ ਦੇਵੇ, ਅਸੀਂ ਮੱਥਾ ਨਹੀਂ ਟੇਕਦੇ। ਬੋਲੋ ਸਤਨਾਮ। 1430 ਪੰਨੇ ਦਾ, ਲੇਕਿਨ ਜਿਹੜੀ ਬਾਣੀ ਹੈ ਨਾ ਅਸੀਂ ਬਾਣੀ ਨਹੀਂ ਆਪ ਬਣਾਈ। ਬੋਲੋ ਸਤਨਾਮ। ਅਸੀਂ ਸ਼ਬਦ ਦੇ ਪੁਜਾਰੀ ਹੈ, ਅਸੀਂ ਗਿਆਨ ਦੇ ਪੁਜਾਰੀ ਹਾਂ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਅਰਥ ਕੀ ਹੈ? ਮੈਂ ਗੁਰੂ ਦੀ ਵਿਚਾਰਧਾਰਾ ਦੇ ਅੱਗੇ ਆਤਮ ਸਮਰਪਣ ਕਰਦਾ ਹਾਂ, ਆਪਣੀ ਮਨਮਰਜ਼ੀ ਛੱਡਦਾ ਹਾਂ, ਗੁਰਬਾਣੀ ਦੀ ਸਿੱਖਿਆ ਮੁਤਾਬਕ ਚੱਲਣ ਦਾ ਪ੍ਰਣ ਕਰਦਾ ਹਾਂ। ਬੋਲੋ ਸਤਨਾਮ। ਮੈਂ ਤਾਂ ਦੱਸ ਦੇ ਗਲਤ ਇਹ ਪ੍ਰਣ ਕਰਨਾ ਕਿ ਕਹਿੰਦਾ ਹਾਂ ਜੀ। ਮੱਥਾ ਟੇਕਣਾ ਸਾਡਾ ਪਰਨ ਹੈ ਵੀ ਅਸੀਂ ਗੁਰਬਾਣੀ ਦੀ ਵਿਚਾਰਧਾਰਾ ਮੁਤਾਬਕ ਚੱਲਣ ਦਾ ਪ੍ਰਣ ਕਰਦੇ ਹਾਂ। ਆ ਲਓ ਜੀ ਖੋਪੜੀ ਰੱਖ ਦਿੱਤੀ ਸ਼ਬਦ ਸਰੂਪ ਸਤਿਗੁਰਾਂ ਦੇ ਚਰਨਾਂ ਵਿੱਚ ਵੀ ਅਸੀਂ ਸ਼ਬਦ ਦੀ ਸਿੱਖਿਆ ਮੁਤਾਬਕ ਚੱਲਾਂਗੇ, ਮਨ ਮਰਜ਼ੀ ਨਹੀਂ ਕਰਾਂਗੇ ਮੱਥਾ ਟੇਕਣ ਦਾ। ਤੇ ਬਾਣੀ ਆਪਾਂ ਬਣਾਈ ਹੈ? ਨਹੀਂ ਨਹੀਂ, ਬਾਣੀ ਨਹੀਂ ਆਪਾਂ ਬਣਾਈ। ਨੋਟ ਕਰਿਓ, ਜੋ ਬਾਣੀ ਹੈ ਗੁਰ ਤੇ ਫਿਰ ਗੁਰਬਾਣੀ ਆਪਾਂ ਤਾਂ ਬੰਦੇ ਤਾਂ ਛੱਡੋ, ਗੁਰੂ ਨਾਨਕ ਸਾਹਿਬ ਕਹਿੰਦੇ ਬਾਣੀ ਤਾਂ ਅਸੀਂ ਵੀ ਨਹੀਂ ਬਣਾਈ। ਭਾਵ ਬੁੱਧੀ ਮੰਡਲ ਤੋਂ ਨਹੀਂ ਉਚਾਰਨ ਕਰ ਰਹੇ ਗੁਰੂ ਜੀ ਵੀ ਜਿਵੇਂ ਕੋਈ ਕਵੀ ਕਵਿਤਾ ਬਣਾਉਂਦਾ ਬਣਾਉਂਦਾ ਨਾ, ਸੋਚ ਸੋਚ ਕੇ ਜੋੜ ਜੋੜ ਕੇ ਫਿਰ ਕੱਟ ਵੱਢ ਜੀ ਕਰ ਦਿੰਦਾ, ਫਿਰ ਸ਼ਬਦ ਜੋੜ ਜਾਂ ਠੀਕ ਕਰ ਲੈਂਦਾ। ਇਵੇਂ ਕਵੀ ਨੇ ਨਹੀਂ ਬਣਾਈ ਕਵਿਤਾ, ਬੁੱਧੀ ਮੰਡਲ ਦੇ ਵਚਨ ਨਹੀਂ, ਕਿਸੇ ਫਿਲੋਸਫਰ ਦੇ ਦਿਮਾਗੀ ਸਿਧਾਂਤ ਨਹੀਂ, ਦਾਰਸ਼ਨਿਕ ਸਿਧਾਂਤ ਨਹੀਂ ਇਹ। ਗੁਰੂ ਸਾਹਿਬ ਕਹਿੰਦੇ ਬਾਣੀ ਤਾਂ ਅਸੀਂ ਵੀ ਨਹੀਂ ਬਣਾਈ। ਫਿਰ ਕਹਿੰਦੇ ਮਰਦਾਨਿਆ ਰਬਾਬ ਵਜਾ ਬਾਣੀ ਆਈ ਹੈ। ਬੋਲੋ ਸਤਨਾਮ। ਆਈ ਹੈ ਸ਼ਬਦ ਬ੍ਰਹਮ ਸਰੂਪ, ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਤਾਂ ਤੇ ਅਸੀਂ ਸ਼ਬਦ ਦੇ ਪੁਜਾਰੀ ਹਾਂ, ਅਸੀਂ ਗਿਆਨ ਦੇ ਪੁਜਾਰੀ ਹਾਂ। ਜੋ ਗੁਰੂ ਦੀ ਬਾਣੀ ਅਸੀਂ ਸੁਣਨੀ ਹੈ, ਸਮਝਣੀ ਹੈ, ਤਾਂ ਤੇ ਉਹ ਗਿਆਨ ਸਾਡਾ ਗੁਰੂ ਹੈ। ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਗਿਆਨ ਮਿਲਦਾ, ਤੇ ਗਿਆਨ ਸਰੂਪ ਅੱਗੇ ਅਸੀਂ ਨਤਮਸਤਕ ਹੁੰਦੇ ਹਾਂ। ਹੁਣ ਲੱਗ ਗਿਆ ਪਤਾ, ਰਹੋ ਵਿਚਾਰ। ਫਿਰ ਉਹ ਵਿੱਚ ਕਿਉਂ ਸਾਰਿਆਂ ਨੂੰ ਸਿੱਖਿਆ ਆ ਗਈ? ਤਾਂ ਤੇ ਇਹ ਅਟਲ ਸਿਧਾਂਤ ਹੈ ਕਿ ਐ ਮਨੁੱਖ ਜੋ ਚੀਜ਼ ਤੂੰ ਬਣਾਈ ਹੈ ਉਹ ਤੈਥੋਂ ਵੱਡੀ ਨਹੀਂ ਹੋ ਸਕਦੀ। ਗੱਲ ਤਾਂ ਮੂਰਤੀ ਪੂਜਾ ਤੇ ਚੱਲੀ ਸੀ, ਕਿਉਂ ਐਵੇਂ ਆਪਣੀਆਂ ਇੱਟਾਂ ਰੱਖ ਰੱਖ ਕੇ ਮੱਥੇ ਟੇਕਦੇ ਹੋ ਮਟੀਆਂ? ਕਿਉਂ ਆਪਣੀ ਐਵੇਂ ਕਬਰਾਂ ਸਮਾਧਾਂ ਬਣਾ ਬਣਾ ਮੱਥੇ ਟੇਕਦੇ ਹੋ? ਕੀ ਕੋਈ ਨਾਮ ਜਪਣ ਵਾਲਾ ਸਰੀਰ ਵਿੱਚੋਂ ਨਿਕਲ ਕੇ ਤੁਹਾਡੀਆਂ ਇੱਟਾਂ ਵਿੱਚ ਕੈਦ ਹੋ ਜਾਂਦਾ? ਫਿਰ ਨਾਮ ਜਪਣ ਦਾ ਕੀ ਫਾਇਦਾ ਜੇ ਸਰੀਰ ਦੇ ਵਿੱਚੋਂ ਨਿਕਲ ਕੇ ਤੁਹਾਡੀਆਂ ਇੱਟਾਂ 'ਚ ਵੜਨਾ ਤਾਂ? ਬੋਲੋ ਸਤਨਾਮ। ਕਬਰਾਂ ਸਮਾਧਾਂ ਵਾਲੇ ਸੁਣ ਲਿਓ, ਤੁਹਾਡੀਆਂ ਇੱਟਾਂ 'ਚ ਵੜ ਗਿਆ ਬਾਬਾ ਹੁਣ, ਹੈ ਸਰੀਰ ਚੋਂ ਨਿਕਲ ਗਿਆ ਨਾ ਇੱਟਾਂ 'ਚ ਵੜ ਗਿਆ, ਫਿਰ ਤਾਂ ਕੋਈ ਫਾਇਦਾ ਨਹੀਂ ਭਗਤੀ ਕਰਨ ਦਾ। ਫਿਰ ਕੀ ਫਾਇਦਾ ਭਗਤੀ ਕਰਨ ਦਾ? ਜੇ ਸਰੀਰ ਚੋਂ ਨਿਕਲ ਕੇ ਇੱਟਾਂ ਚ ਹੀ ਵੜਨਾ, ਇੱਟਾਂ ਚ ਨਹੀਂ ਵੜਿਆ, ਕੋਈ ਨਹੀਂ ਵੜਿਆ ਇੱਟਾਂ ਚ, ਉਹ ਕਿੱਥੇ 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 ਚਲੇ ਜਾਂਦੇ ਨੇ, ਉਹ ਕੀ ਅਵਸਥਾ ਬਣਦੀ ਹੈ? ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉਂ ਪਾਨੀ ਸੰਗ ਪਾਨੀ। ਉਹ ਤਾਂ ਇਉਂ ਰਲ ਜਾਂਦੇ ਆ ਪਰਮਾਤਮਾ ਵਿੱਚ, ਜਿਵੇਂ ਬੂੰਦ ਵਿੱਚ, ਜਿਵੇਂ ਬੂੰਦ ਸਾਗਰ ਵਿੱਚ ਰਲ ਜਾਂਦੀ ਹੈ। ਬੋਲੋ ਸਤਨਾਮ। ਬੂੰਦ ਸਾਗਰ ਚ ਰਲ ਗਈ, ਕੀ ਬਣ ਗਿਆ? ਸਾਗਰ ਹੀ ਬਣ ਗਿਆ, ਸਾਗਰ ਹੀ ਬਣ ਗਿਆ। ਤੇ ਤੁਸੀਂ ਉਹਨਾਂ ਨੂੰ ਇੱਟਾਂ ਚ ਪੂਜੀ ਜਾਂਦੇ ਹੋ, ਇੱਟਾਂ ਚ ਵੜਦੇ ਆ। ਕਿਤੇ ਰੱਬ ਦੇ ਪਿਆਰੇ, ਕਿਸੇ ਰੱਬ ਦੇ ਪਿਆਰੇ ਨੇ ਨੀ ਕਿਹਾ ਹੋਣਾ ਵੀ ਮੇਰੀ ਕਬਰ ਸਮਾਧ ਬਣਾਓ ਆਪਣੀ ਰਸਨਾ ਨਾਲ? ਜਿਹੜਾ ਰੱਬ ਦਾ ਪਖੰਡੀ ਦੀ ਗੱਲ ਨੀ ਮੈਂ ਕਰਦਾ, ਵੀ ਪਖੰਡੀ ਬਥੇਰੇ ਬੈਠੇ ਆ। ਜਿਹੜਾ ਸੱਚਮੁੱਚ ਰੱਬ ਦਾ ਪਿਆਰਾ ਹੈ, ਉਹ ਤਾਂ ਜਿਉਂਦਾ ਆਪਦੀ ਪੂਜਾ ਨਹੀਂ ਕਰਾਉਂਦਾ। ਉਹ ਤਾਂ ਕਹਿੰਦੇ ਭਾਈ ਪਰਮਾਤਮਾ ਦਾ ਨਾਮ ਜਪੋ, ਉਹਨੇ ਸਰੀਰ ਛੱਡਣ ਤੋਂ ਬਾਅਦ ਆਪਣੀ ਪੂਜਾ ਕੀ ਕਰਾਉਣੀ ਹੈ? ਉਹ ਕਹਿੰਦਾ ਵੀ ਮੇਰੀਆਂ ਸਮਾਧਾਂ ਬਣਾਏ, ਮੈਨੂੰ ਮੱਥੇ ਟੇਕਿਓ, ਮੇਰੇ ਨਾਂ ਤੇ ਸੁੱਖਾਂ ਸੁੱਖਿਓ ਨਾ। ਰੱਬ ਦੇ ਪਿਆਰੇ ਤਾਂ ਪਰਮਾਤਮਾ ਨਾਲ ਹੀ ਜੋੜਦੇ ਹੈ, ਤਾਂ ਤੇ ਨਾ ਉਹ ਇੱਟਾਂ ਦੇ ਵਿੱਚ ਵੜਦੇ ਆ, ਤਾਂ ਤੇ ਆਪਣੀਆਂ ਤਾਂ ਭਾਵ ਕਬਰਾਂ ਸਮਾਧਾਂ ਵੀ ਆਪਣੀਆਂ ਬਣਾਈਆਂ, ਆਪਣੀਆਂ ਹੀ ਮਟੀਆਂ ਵੀ ਆਪਣੀਆਂ ਬਣਾਈਆਂ, ਮੂਰਤੀਆਂ ਵੀ ਆਪਣੀ ਬਣਾਈਆਂ। ਆਪਣੀ ਬਣਾਈ ਚੀਜ਼ ਪੂਜਣੀ ਘਟੀਆ ਪੂਜਾ ਹੈ। ਬਸ ਇੱਕੋ ਹੀ ਗੱਲ ਸਮਝ ਲਓ, ਆਪਣੇ ਬਣਾਉਣ ਵਾਲੇ ਨੂੰ ਪੂਜਣਾ, ਤਾਂ ਤੇ ਗਿਆਨ ਸਰੂਪ ਸਤਿਗੁਰੂ ਨੂੰ ਪੂਜਣਾ ਗਿਆਨ, ਤਾਂ ਤੇ ਇੱਦਾਂ ਅਸੀਂ ਗੁਰਬਾਣੀ ਨਾਲ ਜੁੜਨਾ, ਸ਼ਬਦ ਬ੍ਰਹਮ ਸਰੂਪ ਨਾਲ ਜੁੜਨਾ। ਰਹੋ ਵਿਚਾਰ, ਗੱਲ ਕਿੱਥੇ ਚੱਲੀ ਸੀ? ਵਿਚਾਰਧਾਰਾ, ਤਾਂ ਤੇ ਹੁਣ ਇਹ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਜਾ ਸਕਦਾ। ਇੱਥੇ ਕਿਸੇ ਨੂੰ ਇਤਰਾਜ਼ ਵੀ ਨਹੀਂ ਹੋਣਾ ਚਾਹੀਦਾ ਵੀ ਮੂਰਤੀ ਪੂਜਾ ਦੇ ਖਿਲਾਫ਼ ਪ੍ਰਚਾਰ ਕਿਉਂ ਕਰਦੇ ਆ, ਬਿਲਕੁਲ। ਪਰ ਇਹ ਕਦੇ ਨਹੀਂ ਹੋ ਸਕਦਾ ਵੀ ਤੁਸੀਂ 10-20 ਬੰਦੇ ਇਕੱਠੇ ਕਰੋ ਤੇ ਕਿਸੇ ਦੀ ਮੂਰਤੀ ਤੋੜਨ ਤੁਰ ਪੋ, ਬਿਲਕੁਲ ਨਹੀਂ, ਬਿਲਕੁਲ ਨਹੀਂ। ਨਾ ਅਸੀਂ ਬੁੱਤ ਪ੍ਰਸਤ ਹਾਂ, ਨਾ ਅਸੀਂ ਬੁੱਤ ਸ਼ਿਕੰਨ ਹਾਂ, ਨਾ ਬੁੱਤ ਪ੍ਰਸਤ ਨਾ ਬੁੱਤ ਸ਼ਿਕੰਨ, ਨਾ ਅਸੀਂ ਮੂਰਤੀ ਪੂਜਣ ਦੇ ਹੱਕ ਵਿੱਚ ਹਾਂ, ਨਾ ਹੀ ਅਸੀਂ ਮੂਰਤੀਆਂ ਨੂੰ ਜ਼ਬਰਦਸਤੀ ਤੋੜਨ ਦੇ ਹੱਕ ਵਿੱਚ ਹਾਂ। ਤੇ ਨੌਵੇਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ। ਔਰੰਗਜ਼ੇਬ ਨੇ ਤਾਂ ਕਿਹਾ ਸੀ ਨਾ, ਬਹੁਤ ਵਾਰ ਦੱਸਿਆ ਵੀ ਫਿਰ ਬਚਨ ਆ ਗਿਆ। ਔਰੰਗਜ਼ੇਬ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ, ਕਹਿੰਦੇ ਤੁਹਾਡੇ ਜੀ ਹਿੰਦੂਆਂ ਦੇ ਨਾਲ ਸਿਧਾਂਤ ਤਾਂ ਰਲਦੇ ਨੇਗੇ ਸਾਰੇ, ਉਹਨੇ ਗੱਲ ਨੂੰ ਜ਼ਿਆਦਾ ਵਿਸਤਾਰ ਦਾ ਸਮਾਂ ਨਹੀਂ, ਵੀ ਤੁਸੀਂ ਇਹਨਾਂ ਵਾਸਤੇ ਸ਼ਹੀਦੀ ਦੇਣ ਕਾਹਤੇ ਆ ਗਏ? ਤੁਹਾਡੀ ਵਿਚਾਰਧਾਰਾ ਤਾਂ ਇਹਨਾਂ ਨਾਲ ਰਲਦੀ ਨਹੀਂ, ਇਹਨਾਂ ਵਾਸਤੇ ਤੁਸੀਂ ਸ਼ਹੀਦੀ ਦੇਣ ਆ ਗਏ? ਗੁਰੂ ਸਾਹਿਬ ਕਹਿੰਦੇ ਹਾਂ, ਵਿਚਾਰਧਾਰਾ ਦਾ ਫਰਕ ਹੈ। ਸਿੱਖ ਧਰਮ ਇੱਕ ਨਿਆਰਾ ਧਰਮ ਹੈ, ਇਹ ਕਿਸੇ ਧਰਮ ਦੀ ਸਾਖ ਨਹੀਂ। ਤਾਂ ਤੇ ਗੁਰੂ ਜੀ ਕਹਿੰਦੇ ਹਾਂ, ਸਾਡੀ ਵਿਚਾਰਧਾਰਾ ਤਾਂ ਨਹੀਂ ਰਲਦੀ ਹਿੰਦੂਆਂ ਦੇ ਨਾਲ, ਫਿਰ ਕਹਿੰਦੇ ਇਹਨਾਂ ਵਾਸਤੇ ਕਿਉਂ ਆ ਕੇ ਸ਼ਹੀਦੀ ਦੇਣ? ਕਹਿੰਦੇ ਅਸੀਂ ਕਹਿੰਦੇ ਹਾਂ ਵੀ ਵਿਚਾਰਧਾਰਾ ਦਾ ਫਰਕ ਹੋਣ ਕਰਕੇ ਕਿਸੇ ਨਾਲ ਜ਼ਬਰ ਜ਼ੁਲਮ ਧੱਕਾ ਨਹੀਂ ਕਰਨਾ ਚਾਹੀਦਾ, ਮਨੁੱਖ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੋਣਾ ਚਾਹੀਦਾ, ਕਿਸੇ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਜਾ ਸਕਦਾ। ਅਸੀਂ ਮੂਰਤੀ ਪੂਜਾ ਦੇ ਖਿਲਾਫ਼ ਪ੍ਰਚਾਰ ਕਰਦੇ ਹਾਂ, ਅਸੀਂ ਕਹਿੰਦੇ ਹਾਂ ਪਰਮਾਤਮਾ ਤੋਂ ਬਿਨਾਂ ਦੇਵੀ ਦੇਵਤੇ ਕੁਛ ਨਹੀਂ ਦੇ ਸਕਦੇ, ਅਸੀਂ ਕਹਿੰਦੇ ਹਾਂ ਮਨੁੱਖ ਤਾਂ ਇੱਕ ਹੈ, ਸਾਹਮਣੇ ਜੋਤ ਜੋਤ ਹੈ, ਸੋ ਇਹ ਵਰਨ ਭੇਦ ਦੀ ਗੱਲ ਕਰਦੇ ਹਾਂ, ਮੂਰਤੀਆਂ ਪੂਜਣ ਦੇਵੀ ਦੇਵਤੀ, ਇੱਕ ਵਿਚਾਰਧਾਰਾ ਦਾ ਫਰਕ ਹੈ। ਪਰ ਅਸੀਂ ਕਹਿੰਦੇ ਹਾਂ ਜ਼ਬਰ ਜ਼ੁਲਮ ਧੱਕਾ ਨਹੀਂ ਹੋਣਾ ਚਾਹੀਦਾ। ਔਰੰਗਜ਼ੇਬ, ਮੈਂ ਤਾਂ ਜ਼ਬਰ ਜ਼ੁਲਮ ਧੱਕੇ ਦੇ ਖਿਲਾਫ਼ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਸਤੇ ਸ਼ਹੀਦੀ ਦੇਣ ਆਇਆ, ਜੇ ਇਸੇ ਤਖ਼ਤ ਤੇ ਕਿਸੇ ਹਿੰਦੂ ਦਾ ਰਾਜ ਹੁੰਦਾ ਉਹ ਮੁਸਲਮਾਨਾਂ ਨਾਲ ਧੱਕਾ ਕਰਦਾ ਤਾਂ ਅਸੀਂ ਮੁਸਲਮਾਨਾਂ ਦੇ ਹੱਕ 'ਚ ਆ ਜਾਣਾ ਸੀ। ਬੋਲੋ ਸਤਨਾਮ। ਨੋਟ ਕਰੇ, ਮੈਂ ਤਾਂ ਇਸ ਵਾਸਤੇ ਆਇਆ ਜ਼ਬਰ ਜ਼ੁਲਮ ਧੱਕੇ ਦੇ ਖਿਲਾਫ਼ ਸ਼ਹਾਦਤ, ਵੀ ਕਿਸੇ ਜਾਣੀ ਕਿ ਵਿਚਾਰਧਾਰਾ ਦੇ ਖਿਲਾਫ਼ ਜ਼ਬਰ ਜ਼ੁਲਮ ਧੱਕਾ ਨਹੀਂ ਹੋ ਸਕਦਾ, ਵਿਚਾਰਧਾਰਾ ਨੂੰ ਵਿਚਾਰਧਾਰਾ ਨਾਲ ਕੱਟਿਆ ਜਾ ਸਕਦਾ, ਇਹ ਭੋਂਟ ਨਾ ਭੁੱਲ ਜਾਓ। ਇੱਦਾਂ ਅਸੀਂ ਹਰ ਗੱਲ ਨੂੰ ਜਾਣੀ ਕਿ ਸਮਝਣਾ ਹੈ। ਤਾਂ ਤੇ ਇੱਥੋਂ ਕੀ ਸਿੱਧ ਹੋਇਆ ਵੀ ਵਿਚਾਰਧਾਰਕ ਫਰਕ ਹੋਣ ਦੇ ਬਾਵਜੂਦ ਵੀ ਇਨਸਾਨੀਅਤ ਨੂੰ ਮੁੱਖ ਰੱਖਣਾ ਹੈ, ਇਨਸਾਨੀ ਕੋਈ ਜਾਣੀ ਕਿ ਗੁਰਸਿੱਖ ਹੈ, ਮੰਨ ਲਓ ਕੋਈ ਪਰਪੱਕ ਹੈ ਗੁਰਮਤ ਵਿੱਚ, ਅੰਮ੍ਰਿਤਧਾਰੀ ਸਿੰਘ ਹੈ, ਕੋਈ ਮੁਸਲਮਾਨ ਵੀ ਉਹਦਾ ਪਿਆਰਾ ਭਰਾ ਹੋ ਸਕਦਾ, ਕੋਈ ਹਿੰਦੂ ਵੀ ਉਹਦਾ ਵੀਰ ਹੋ ਸਕਦਾ। ਬੋਲੋ ਸਤਨਾਮ। ਵੀਰ ਤੇ ਭਰਾ ਕੋਈ ਵੀ ਹੋ, ਇੱਕ ਤਾਂ ਹੁੰਦਾ ਗੁਰਸਿੱਖ ਭਰਾ ਵੀ ਇੱਕ ਵਿਚਾਰਧਾਰਾ, ਤਾਂ ਤੇ ਕਿਸੇ ਦੂਸਰੇ ਵਿਚਾਰਧਾਰਾ ਵਾਲਾ ਵੀ ਭਾਈ ਵੀਰ ਹੋ ਸਕਦਾ ਹੈ। ਤਾਂ ਤੇ ਹੋਸਟਲਾਂ ਵਿੱਚ ਰਹਿੰਦਾ ਦਾਸ ਕਈ ਆਪਣੇ ਜਾਣੀ ਕਿ ਮੁਸਲਮਾਨ ਭਰਾਵਾਂ ਦੇ ਨਾਲ ਐਜ ਏ ਕਲਾਸ ਫੈਲੋ ਮੈਂ ਵਿਚਰਿਆ ਵੀ ਹੋਇਆ, ਪ੍ਰੈਕਟੀਕਲ ਵੀ ਮੇਰਾ ਤਜਰਬਾ ਹੈ, ਬਹੁਤ ਕੁਝ ਇੱਕ ਦੂਜੇ ਤੋਂ ਸਿੱਖਣ ਨੂੰ ਵੀ ਮਿਲ ਜਾਂਦਾ ਹੈ। ਰਹੋ ਵਿਚਾਰ, ਤਾਂ ਤੇ ਗੱਲ ਚੱਲੀ ਸੀ ਹੁਣ ਵੀ ਵਿਚਾਰਧਾਰਾ, ਆਓ ਉੱਥੇ ਫਿਰ ਆ ਜਾਓ ਗੱਲ ਥੋੜ੍ਹਾ ਜਿਹਾ ਇਹਦੇ ਨੂੰ ਵੱਧ ਗਈ ਗੱਲ। ਜਿਸ ਵੇਲੇ ਜਾਣੀ ਕਿ ਮੈਨੂੰ ਕਹਿਣ ਲੱਗਿਆ ਭਾਈ ਸਾਹਿਬ ਧਰਮ ਤੋਂ ਤਾਂ ਮੈਨੂੰ ਬਹੁਤ ਨਫ਼ਰਤ ਹੈ, ਮੈਂ ਤਾਂ ਨਹੀਂ ਘਬਰਾਇਆ, ਉਸ ਨੂੰ ਮੈਂ ਕਿਹਾ ਚਲੋ ਤੇਰੀ ਆਪਣੀ ਵਿਚਾਰਧਾਰਾ ਇਹ, ਪਰ ਹੁਣ ਤੂੰ ਵਿਚਾਰ ਕਰਨਾ ਹੈ, ਵਿਚਾਰ ਆਪਾਂ ਖੁੱਲ੍ਹ ਕੇ ਕਰਾਂਗੇ, ਵਿਚਾਰ ਆਪਾਂ ਖੁੱਲ੍ਹ ਕੇ ਕਰਾਂਗੇ, ਸੰਵਾਦ ਆਪਾਂ ਕਰਾਂਗੇ, ਵਾਦ ਵਿਵਾਦ ਕਰਨਾ ਕੋਈ ਨਹੀਂ, ਸੰਵਾਦ ਆਪਾਂ ਰਚਾਵਾਂਗੇ ਦਲੀਲ ਦੇ ਨਾਲ ਗੱਲ, ਜਾਣੀ ਕਿ ਮੈਂ ਕਰੂੰ ਦਲੀਲ ਨਾਲ ਤੂੰ ਕਰਨੀ ਹੈ, ਅਤੇ ਆਪਾਂ ਦੇਖ ਲੈਂਦੇ ਹਾਂ ਵੀ ਕੀ ਗਲਤ ਹੈ ਕੀ ਠੀਕ ਹੈ। ਕਹਿੰਦਾ ਜੀ ਠੀਕ ਹੈ, ਚੰਗਾ ਪੜ੍ਹਿਆ ਲਿਖਿਆ ਸੀ ਵੀਰ। ਤਾਂ ਅਤੇ ਜਿਸ ਵੇਲੇ ਮੈਂ ਕਿਹਾ ਹਾਂ ਵੀ ਹੁਣ ਤੂੰ ਆਪਣੇ ਵਿਚਾਰ ਸ਼ੁਰੂ ਕਰ ਵੀ ਤੈਨੂੰ ਧਰਮ ਤੋਂ ਨਫ਼ਰਤ ਦਾ ਕਾਰਨ ਕੀ ਹੈ, ਧਰਮ ਤੋਂ ਨਫ਼ਰਤ ਦਾ ਕਾਰਨ ਕੀ ਹੈ। ਕਹਿੰਦਾ ਭਾਈ ਸਾਹਿਬ ਧਰਮ ਦੇ ਨਾਂ 'ਤੇ ਬਹੁਤ ਗਲਤ ਕੰਮ ਹੁੰਦੇ ਹੈ, ਬੜੀਆਂ ਠੱਗੀਆਂ ਚੋਰੀਆਂ ਹੁੰਦੀਆਂ, ਬੜੇ ਡੇਰਿਆਂ ਦੇ ਵਿੱਚ ਬਲਾਤਕਾਰ ਹੁੰਦੇ ਹੈ, ਬੜੇ ਡੇਰੇਦਾਰ ਬੈਠੇ ਫੀਮਾਂ ਖਾਈ ਜਾਂਦੇ ਆ, ਸ਼ਰਾਬਾਂ ਪੀ ਜਾਂਦੇ ਆ, ਲੋਕ ਸ਼ਰਾਬਾਂ 'ਤੇ ਫੀਮੇ ਚੜ੍ਹਾਈ ਜਾਂਦੇ ਆ ਉਹਨਾਂ ਨੂੰ। ਬਟ ਨੋਟ ਕਰਿਓ ਸਾਰਾ ਕੁਝ, ਅਤੇ ਧਰਮ ਦੇ ਨਾਂ 'ਤੇ ਬਹੁਤ ਕੁਝ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ, ਗੱਪ ਮਾਰੇ ਜਾਂਦੇ ਨੇ, ਬੜਾ ਕੁਝ, ਇਸ ਕਰਕੇ ਮੈਨੂੰ ਧਰਮ ਤੋਂ ਨਫ਼ਰਤ ਹੈ। ਨੋਟ ਕਰਿਓ ਜਿਸ ਵੇਲੇ ਇੰਨਾ ਕਿਹਾ, ਮੈਂ ਕਿਹਾ ਜਿੰਨੀਆਂ ਗੱਲਾਂ ਤੂੰ ਕਹੀਆਂ ਵੀ ਧਰਮ ਦੇ ਨਾਂ 'ਤੇ, ਇਹਨਾਂ ਸਾਰੀਆਂ ਗੱਲਾਂ ਨਾਲ ਮੈਂ ਸਹਿਮਤ ਹਾਂ। ਡੇਰਿਆਂ 'ਚ ਪਖੰਡੀ ਵੀ ਬੜੇ ਨੇ, ਧਰਮ ਦੇ ਨਾਂ 'ਤੇ ਸ਼ਰਾਬਾਂ ਪੀਣ ਵਾਲੇ ਵੀ ਬੜੇ ਆ, ਬੜੇ ਪਖੰਡੀ ਸਾਧ ਨਹੀਂ ਹੁੰਦੇ, ਸ਼ਰਾਬਾਂ ਪੀਂਦੇ ਮਰ ਜਾਂਦੇ ਲੋਕ, ਉਹਨਾਂ ਦੇ ਸਮਾਧਾਂ 'ਤੇ ਵੀ ਸ਼ਰਾਬਾਂ ਚੜ੍ਹਾਈ ਜਾਂਦੇ ਆ, ਵੀ ਸਾਧ ਸੰਤ 'ਤੇ ਸ਼ਰਾਬ ਦਾ ਕੀ ਸੰਬੰਧ ਆ, ਹੈ ਕੋਈ ਸੰਬੰਧ ਸਾਧ ਸੰਤ 'ਤੇ ਸ਼ਰਾਬ ਦਾ। ਮੈਂ ਕਿਹਾ ਜੋ ਕੁਝ ਤੂੰ ਕਿਹਾ ਇਹ ਸਾਰੀਆਂ ਗੱਲਾਂ ਦੇ ਨਾਲ ਮੈਂ ਸਹਿਮਤ ਹਾਂ ਵੀ ਧਰਮ ਦੇ ਨਾਂ 'ਤੇ ਠੱਗੀਆਂ ਵੀ ਬੜੀਆਂ ਹੁੰਦੀਆਂ, ਗੁਮਰਾਹ ਵੀ ਬੜਾ ਕੀਤਾ ਜਾਂਦਾ ਹੈ, ਤਾਂ ਅਤੇ ਧਰਮ ਦੇ ਨਾਂ 'ਤੇ ਨਸ਼ੇ ਵੀ ਵਰਤੇ ਜਾ ਰਹੇ ਹੈ, ਧਰਮ ਦੇ ਨਾਂ 'ਤੇ। ਪਹਿਲਾਂ ਇਹ ਪੁਆਇੰਟ ਸਮਝੋ, ਮੈਂ ਅੱਗੇ ਕਲੀਅਰ ਕਰੂੰਗਾ, ਜਿਸ ਤਰ੍ਹਾਂ ਕਿ ਪਿੱਛੋਂ ਤੋਂ ਲੈ ਕੇ ਧਰਮ ਦੇ ਨਾਂ 'ਤੇ ਨਸ਼ੇ, ਜਿਹੜੇ ਨਸ਼ਈ ਹੋ ਗਏ ਸੀ ਬ੍ਰਾਹਮਣ ਮੰਦਰਾਂ 'ਚ ਰਹਿਣ ਵਾਲੇ, ਉਹਨਾਂ ਨੇ ਕੀ ਕੀਤਾ, ਚਲਾਕ ਬੜੇ ਸੀ, ਮਨ ਘੜਤ ਗ੍ਰੰਥ ਲਿਖਤੇ, ਕਹਿੰਦੇ ਸ਼ਿਵ ਜੀ ਵੀ ਨਸ਼ਾ ਕਰਦਾ, ਸੁਲਫਾ ਗਾਂਜਾ ਅੱਕ ਦਧੂਰਾ, ਕਹਿੰਦੇ ਕਾਲੀ ਦੇਵੀ ਤਾਂ ਨਾ ਪਹਿਲੇ ਤੋੜਦੀ ਅੱਗ ਲੱਗਦੀ ਚੜ੍ਹਾਵੇ, ਕਹਿੰਦੇ ਤਾਂ ਖੁਸ਼ ਹੁੰਦੀ ਹੈ। ਭੋਲੇ ਲੋਕਾਂ ਨੇ ਉਹ ਪੁਜਾਰੀ ਬ੍ਰਾਹਮਣਾਂ ਦੀ ਬਰਾਦਰੀ ਨਾਲ ਕੋਈ ਵਿਰੋਧ ਨਹੀਂ, ਮੈਂ ਪਹਿਲਾਂ ਹੀ ਰੱਦ ਕਰ ਦੇਵਾਂ, ਇੱਕ ਇੱਕ ਪੁਆਇੰਟ ਸਾਨੂੰ ਕਲੀਅਰ ਕਰਨਾ ਪੈਂਦਾ ਕਿ ਮੈਂ ਪਹਿਲਾਂ ਗੱਲ ਕਹਾਂ ਅਗਲੀ ਗੱਲ ਕਹਿਣ ਤੋਂ, ਵੀ ਜਿਹੜੇ ਸੱਚੇ ਸੁੱਚੇ ਭਗਤ ਹੈ ਗੁਰੂ ਸਾਹਿਬ ਦੇ ਨਾਲ ਹੀ ਸੁਸ਼ੋਭਿਤ ਹੈ। ਨੋਟ ਕਰਿਓ, ਬਸ ਦੋ ਗੱਲਾਂ, ਵੀ ਝੂਠ ਦਾ ਖੰਡਨ ਕਰਨਾ, ਸੱਚ ਦਾ ਪ੍ਰਚਾਰ ਕਰਨਾ। ਨੋਟ ਕਰਿਓ, ਨਾ ਚਾਹੁੰਦੇ ਹੋਏ ਵੀ ਕਈ ਵਾਰੀ ਸੱਚ ਦੀ ਝੂਠ ਨਾਲ ਟੱਕਰ ਹੋ ਜਾਂਦੀ ਹੈ। ਬੋਲੋ ਸਤਨਾਮ। ਨਾ ਚਾਹੁੰਦੇ ਹੋਏ ਵੀ ਕਈ ਵਾਰੀ, ਗੁਰੂ ਸਾਹਿਬ ਚਾਹੁੰਦੇ ਸੀ ਪਹਾੜੀਆਂ, ਨਹੀਂ ਨਹੀਂ ਟੱਕਰ ਲਈ ਉਹਨਾਂ ਨੇ, ਸੋ ਉਹਦੀ ਮਦਾਉਣ ਦੇ ਜੰਗ 'ਚ ਫਿਰ ਉਹਨਾਂ ਦੀ ਮਦਦ ਕੀਤੀ, ਅਲਫਾ ਟੈਕਸ ਲਗਾਉਣ ਆਇਆ, ਨਹੀਂ ਚਾਹੁੰਦੇ, ਪਰ ਬਾਅਦ ਵਿੱਚ ਫੇਰ, ਜਾਣੀ ਕਿ ਬਾਅਦ ਵਿੱਚ ਫੇਰ ਚੜ੍ਹ ਕੇ ਆਏ, ਮਸਤੀ ਸਾਰਾ ਕੁਝ ਜਾਣਦੇ ਹੋ ਨਾ, ਕਿਉਂਕਿ ਝੂਠਿਆਂ ਨੂੰ ਨੇ ਜਿਹੜੀਆਂ ਝੂਠ ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਲੱਕ ਬੰਨਿਆ ਹੁੰਦਾ, ਜਦੋਂ ਸੱਚ ਦਾ ਪ੍ਰਕਾਸ਼ ਕਰ ਹੁੰਦਾ ਫਿਰ ਜਾਣੀ ਕਿ ਝੂਠੇ ਸੱਚ ਨਾਲ ਟਕਰਾ ਜਾਂਦੇ ਆ, ਜਿਸ ਵੇਲੇ ਝੂਠੇ ਸੱਚ 'ਤੇ ਹਮਲਾ ਕਰਦੇ ਆ ਫਿਰ ਸੱਚ ਬਸ ਫਿਰ ਉਹ ਜਿਵੇਂ ਜਿਸ ਤਰ੍ਹਾਂ ਆਪਾਂ ਨੂੰ ਚੜ੍ਹ ਕੇ ਆਇਆ ਅਤੇ ਫਿਰ ਜਦੋਂ ਜੰਗ ਥੋਪਿਆ ਜਾਂਦਾ, ਜਿਵੇਂ ਪਾਤਸ਼ਾਹ 'ਤੇ ਪਹਾੜੀ ਰਾਜਾ ਵੱਲੋਂ ਜੰਗ ਥੋਪਿਆ ਗਿਆ, ਭੰਗਾਣੀ ਦਾ ਜੰਗ ਹੁਣੇ ਦਬਾਉਣ ਲੱਗੇ ਸੀ ਆਪਣੇ ਇੱਥੇ ਖਿਆਲੀ, ਉੱਥੇ ਮੈਂ ਭੰਗਾਣੀ ਦਾ ਜੰਗ ਸੁਣਾਇਆ ਸੀ, ਜਿਹਨੇ ਸੁਣਿਆ ਹੋਊਗਾ। ਹੁਣ ਉਸ ਵੇਲੇ ਕੀ ਹੈ, ਪਹਾੜੀਏ ਚੜ੍ਹ ਕੇ ਆ ਗਏ, ਗੁਰੂ ਜੀ ਨੇ ਚੜ੍ਹ ਕੇ ਆਇਆਂ ਦਾ ਮਾਣ ਤਾਣ ਕਰਤਾ। ਬੋਲੋ ਸਤਨਾਮ। ਵੀ ਜਿਹੇ ਜੀ ਇੱਛਾ ਨਾਲ ਕੋਈ ਆਉਂਦਾ ਨਾ, ਉਹੀ ਜੀ ਫਲ ਕੋਈ ਪਿਆਰ ਨਾਲ ਆ ਗਿਆ, ਦੇਗ ਹੈ ਸਾਡੇ ਕੋਲੇ, ਜੇ ਕੋਈ ਚੜ੍ਹ ਕੇ ਆ ਗਿਆ ਤਾਂ ਤੇਗ ਹੈ। ਬੋਲੋ ਸਤਨਾਮ। ਨੋਟ ਕਰਿਓ, ਚੜ੍ਹ ਕੇ ਆ ਗਿਆ ਤਾਂ ਤੇਗ ਹੈ, ਵੀ ਚੂੜੀਆਂ ਤਾਂ ਪਾਈਆਂ ਨੀ, ਫਿਰ ਥੋਪਿਆ ਗਿਆ ਨਾ, ਰਹੋ ਏਦਾਂ, ਜਾਣੀ ਕਿ ਨਾ ਚਾਹੁੰਦੇ ਹੋ ਵੀ ਕਈ ਵਾਰੀ ਟੱਕਰ ਹੋ ਜਾਂਦੀ ਹੈ, ਰਹੋ ਵਿਚਾਰ। ਤਾਂ ਤੇ ਆਓ, ਗੱਲ ਚੱਲੀ ਸੀ ਕਿੱਥੇ ਕਿ ਜਿਸ ਵੇਲੇ ਮੈਨੂੰ ਕਹਿਣ ਲੱਗਿਆ ਵੀ ਹਾਂ ਇੱਦਾਂ ਕੁਝ, ਮੈਂ ਕਿਹਾ ਬਿਲਕੁਲ ਧਰਮ ਦੇ ਨਾਂ ਦੇ ਉੱਤੇ ਬਹੁਤ ਕੁਝ ਗਲਤ ਹੁੰਦਾ ਹੈ, ਧਰਮ ਦੇ ਨਾਂ ਤੇ, ਯਾਦ ਰੱਖਿਓ। ਤੇ ਫਿਰ ਮੈਂ ਉਸ ਨੂੰ ਕਿਹਾ, ਮੈਂ ਕਿਹਾ ਫਿਰ ਧਰਮ ਦੇ ਨਾਂ ਤੇ ਹੁੰਦਾ, ਧਰਮ ਤਾਂ ਨਹੀਂ ਕਹਿੰਦਾ ਵੀ ਇਹ ਕੁਝ ਕਰੋ, ਧਰਮ ਨਹੀਂ ਕਹਿੰਦਾ ਕੁਝ ਕਰੋ, ਧਰਮ ਤਾਂ ਕਹਿੰਦਾ ਹੱਕ ਪਰਾਇਆ ਨਾਨਕਾ ਉਸ ਸੂਆ ਉਸ ਗਾਏ, ਵੀ ਪਰਾਇਆ ਹੱਕ ਖਾਣ ਵਾਲਾ ਨਾ ਹਿੰਦੂ ਹੈ ਨਾ ਮੁਸਲਮਾਨ ਹੈ, ਭਾਵ ਕਿਸੇ ਧਰਮ ਦਾ ਨਹੀਂ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ, ਧਰਮ ਕਹਿੰਦਾ ਕਿਸੇ ਨੂੰ ਗੁੰਮਰਾਹ ਕਰੋ, ਕਿਸੇ ਠੱਗੀ ਚੋਰੀ ਕਰੋ, ਨਸ਼ੇ ਕਰੋ ਜਾਂ ਕਿੱਦਾਂ, ਠੀਕ ਹੈ, ਧਰਮ ਦੇ ਨਾਂ 'ਤੇ ਪਿੱਛੋਂ ਤੋਂ ਨਸ਼ੇ ਚਲਾਏ ਧਰਮ ਦੇ ਨਾਂ 'ਤੇ। ਆਓ ਇਹ ਪੁਆਇੰਟ ਮੈਂ ਪਹਿਲਾਂ ਕਲੀਅਰ ਕਰ ਜਾਵਾਂ, ਜਿਸ ਵੇਲੇ ਗੱਲ ਚੱਲੀ ਸੀ ਕਿੱਥੇ, ਵੀ ਝੂਠ ਦੇ ਨਾਲ ਟੱਕਰ, ਸੱਚ ਦੀ ਗੱਲ ਕਰਨੀ ਹੈ, ਝੂਠ ਦਾ ਖੰਡਨ ਕਰਨਾ, ਝੂਠ ਦਾ ਖੰਡਨ ਕਰਦੇ ਕਈ ਵਾਰੀ ਨਾ ਚਾਹੁੰਦੇ ਹੋਏ ਵੀ ਟੱਕਰ ਹੋ ਜਾਂਦੀ ਹੈ, ਮਾਫ਼ ਕਰਨਾ। ਤਾਂ ਤੇ ਜਿਸ ਵੇਲੇ ਜਾਣੀ ਕਿ ਜਿਹੜੇ ਸੱਚੇ ਸੁੱਚੇ ਉਹ ਪਹਿਲਾ ਪੁਆਇੰਟ ਕਹਿ ਜਾਵਾਂ ਮੈਂ, ਉਹ ਗੁਰੂ ਸਾਹਿਬ ਦੇ ਨਾਲ ਹੀ ਸੁਸ਼ੋਭਿਤ ਨੇ। ਜਿੱਥੋਂ ਸਿੱਧ ਹੋਇਆ ਵੀ ਬਰਾਦ ਦਾ ਕੋਈ ਵਿਰੋਧ ਨਹੀਂ, ਸਮਝਦੇ ਰਾਮਾਨੰਦ ਸਵਾਮੀ ਜੀ ਜਾਣੀ ਕਿ ਭਗਤ ਜੈਦੇਵ, ਭਗਤ ਤਰਲੋਚਨ, 11 ਭਗਤ, ਇਹਨਾਂ ਸਾਰਿਆਂ ਦਾ ਬ੍ਰਾਹਮਣਾਂ ਦੇ ਘਰ ਦੇ ਜਨਮ ਹੈ। ਬੋਲੋ ਸਤਨਾਮ। ਨੋਟ ਕਰੋ, ਸਿੱਧ ਹੋਇਆ ਵੀ ਬਰਾਦਰੀ ਨਾਲ ਕੋਈ ਵਿਰੋਧ ਨਹੀਂ, ਸਿੱਧ ਹੋ ਗਿਆ। ਕਹਿੰਦਾ ਬਾਣੀ ਤੋਂ ਸਿੱਧ ਕਰਤਾ ਤੁਹਾਨੂੰ ਮੈਂ ਵੀ ਜੇ ਬਰਾਦਰੀ ਨਾਲ ਵਿਰੋਧ ਹੁੰਦਾ ਤੇ ਗੁਰੂ ਜੀ ਰਾਮਾਨੰਦ ਸਵਾਮੀ ਜਾਂ ਭਗਤ ਜੈਦੇਵ ਭਗਤ ਤਰਲੋਚਨ ਦੀ ਬਾਣੀ ਕੋਈ ਦਰਜ ਕਰਦੇ ਵੀ ਤਾਂ ਬ੍ਰਾਹਮਣਾਂ ਦੇ ਜੰਮੇ ਹੈ। ਜਨਮ ਬਰਾਦਰੀ ਨਾਲ ਸਾਡਾ ਕੋਈ ਵਿਰੋਧ ਨਹੀਂ, ਗੱਲ ਸੱਚ ਦੀ ਹੈ। ਤਾਂ ਤੇ ਨਾਲ ਨਾਲ ਮੈਂ ਬਹੁਤ ਵਾਰ ਇਹ ਵੀ ਕਿਹਾ ਵੀ ਫਰਜ਼ ਕਰੋ ਗੰਗੂ ਬ੍ਰਾਹਮਣਾਂ ਦੇ ਜੰਮੇ ਆ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਗੰਗੂ ਇਹਦਾ ਅਰਥ ਇਹ ਵੀ ਨਹੀਂ ਹੁੰਦਾ ਵੀ ਸਾਰੇ ਬ੍ਰਾਹਮਣ ਗੰਗੂ ਹੁੰਦੇ ਆ, ਬਹੁਤ ਉੱਚੀ ਸੋਚ ਬਣਾਉਣੀ ਆ ਮਨੁੱਖ ਨੇ। ਕਈ ਹੁੰਦੇ ਆ ਸਾਰੀ ਬਰਾਦਰੀ ਨੂੰ ਬੰਨ ਕੇ ਧਰ ਦਿੰਦੇ ਨਾ, ਬਹੁਤ ਘਟੀਆ ਸੋਚ ਦਾ ਬੰਦਾ ਹੁੰਦਾ ਉਹ ਜਿਹੜਾ ਕਹਿੰਦਾ ਵੀ ਸਾਰੇ ਬ੍ਰਾਹਮਣ ਗੰਗੂ ਹੁੰਦੇ ਆ। ਮਤੀ ਦਾਸ ਸਤੀ ਦਾਸ ਦਾ ਵੀ ਬ੍ਰਾਹਮਣਾਂ ਦੇ ਘਰ ਦਾ ਜਨਮ ਹੈ, ਜੇ ਨੌਵੇਂ ਪਾਤਸ਼ਾਹ ਨਾਲ ਸ਼ਹੀਦ ਹੋਏ। ਦੂਜਾ ਪਾਸਾ ਵੀ ਇਕੱਲਾ ਇੱਕ ਨਹੀਂ, ਇੱਕ ਨੈਗੇਟਿਵ ਪਾਸਾ ਨਹੀਂ ਲੈਣਾ ਹੁੰਦਾ, ਬੈਲੈਂਸ ਰੱਖਣੀ ਹੁੰਦੀ ਹੈ ਗੱਲ ਨੂੰ। ਮਤੀ ਦਾਸ ਸਤੀ ਦਾਸ ਕਿਰਪਾ ਰਾਮ ਦੀ ਅਗਵਾਈ ਵਿੱਚ ਜਿਹੜੇ ਆਏ ਸੀ ਬ੍ਰਾਹਮਣ ਇਕੱਠੇ ਹੋ ਕੇ ਕਸ਼ਮੀਰ ਤੋਂ, ਨੌਵੇਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ। ਬਾਅਦ ਵਿੱਚ ਕਿਰਪਾ ਰਾਮ ਅੰਮ੍ਰਿਤ ਛੱਕ ਕੇ ਕਿਰਪਾਲ ਸਿੰਘ ਬਣਿਆ, ਚਮਕੌਰ ਦੇ ਜੰਗ 'ਚ ਸ਼ਹੀਦੀ ਪਾਈ। ਬੋਲੋ ਸਤਨਾਮ। ਇਤਿਹਾਸ ਪੜ੍ਹਿਆ ਕਰੋ ਪੂਰਾ। ਕਿਰਪਾ ਰਾਮ ਕਿਰਪਾਲ ਸਿੰਘ ਬਣਿਆ, ਤਾਂ ਤੇ ਰਹੋ ਵਿਚਾਰ, ਹੁਣ ਇੰਨੀਆਂ ਮੈਂ ਪਹਿਲਾਂ ਕਲੀਅਰ ਕਰਤਾ। ਤਾਂ ਤੇ ਗੱਲ ਹੁਣ ਕਿੱਥੇ ਚੱਲੀ ਹੈ, ਜਿਹੜੇ ਪੁਜਾਰੀ ਬ੍ਰਾਹਮਣ ਧਰਮ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ, ਉਹ ਨਸ਼ਈ ਹੋ ਗਏ ਸੀ ਮੰਦਰਾਂ 'ਚ ਰਹਿਣ ਵਾਲੇ, ਤੇ ਉਹਨਾਂ ਨੇ ਕੀ ਕੀਤਾ, ਜਾਣੀ ਕਿ ਮਨਘੜਤ ਲਿਖਤਾਂ ਲਿਖ ਦਿੱਤੀਆਂ, ਚਲਾਕ ਬੜੇ ਸੀ, ਤੇ ਭੋਲੇ ਲੋਕਾਂ ਨੇ ਪੁਜਾਰੀ ਦੀ ਗੱਲ ਮੰਨ ਲਈ, ਕਿਉਂਕਿ ਬਹੁਤੇ ਲੋਕ ਧਰਮ ਦੀ ਖੋਜ ਆਪ ਨਹੀਂ ਕਰਦੇ, ਪੁਜਾਰੀ ਦੇ ਮਗਰ ਲੱਗਦੇ ਆ। ਬੋਲੋ ਸਤਨਾਮ। ਨੋਟ ਕਰਿਓ, ਧਰਮਾਂ ਦੇ ਪੁਜਾਰੀ ਬੜੇ ਖਤਰਨਾਕ ਹੁੰਦੇ ਆ, ਯਾਦ ਰੱਖਿਓ। ਤਾਂਹੀਓ ਗੁਰੂ ਜੀ ਨੇ ਸਖ਼ਤ ਲਾਂਭੇ ਬੜੇ ਦਿੱਤੇ ਹੈਗੇ, ਧਰਮ ਦੇ ਆਗੂ ਕਹਾਉਣ ਵਾਲਿਆਂ ਨੂੰ ਕਾਜੀ ਕੂੜ ਬੋਲਮਾ ਲਿਖਾਏ, ਬ੍ਰਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਧ। ਕਹਿੰਦੇ ਕਾਜੀ ਮਲਾਣੇ ਪੰਡਿਤ ਪੁਰੋਹਿਤ ਜੋਗੀ ਜਿਹੜੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਆਗੂ ਕਹਾਉਂਦੇ ਹੈ, ਦੁਨੀਆਂ ਦੇ ਲੋਕੋ ਇਹੀ ਤਾਂ ਸਾਰੇ ਪਵਾੜੇ ਦੀ ਜੜ ਨੇ। ਬੋਲੋ ਸਤਨਾਮ। ਕਹਿੰਦੇ ਇਹੀ ਸਾਰੇ ਪਵਾੜੇ ਦੀ ਜੜ ਨੇ, ਭਾਵ ਇਹ ਰੂਹਾਨੀਅਤ ਨੂੰ ਲੁਕੋ ਲੈਂਦੇ ਹੈ, ਧਰਮ ਦੇ ਨਾਂ ਤੇ ਕਰਮ ਕਾਂਡ ਪ੍ਰਚਲਿਤ ਕਰ ਦਿੰਦੇ ਹੈ, ਧਰਮ ਦੇ ਨਾਂ ਤੇ ਕਰਮ ਕਾਂਡ ਪ੍ਰਚਲਿਤ ਕਰ ਦਿੰਦੇ ਹੈ। ਤੇ ਇੱਕ ਨਾ ਮੈਂ ਕਹਾਂ, ਹਰ ਬਚਨ ਜਾਣੀ ਕਿ ਗੁਰੂ ਦਾ ਯੂਨੀਵਰਸਲ ਹੁੰਦਾ, ਵਿਸ਼ਵ ਵਿਆਪੀ ਹੁੰਦਾ, ਸਰਬ ਸਾਂਝਾ ਹੁੰਦਾ ਸਾਰੇ। ਉਸ ਵੇਲੇ ਇਹ ਮੇਨ ਸੀ, ਹੁਣ ਆਪਾਂ ਇਸ ਬਚਨ ਰਾਹੀਂ ਆਪਣੇ ਆਪ ਨੂੰ ਆਪਾਂ ਵੀ ਪਛਾਣ ਲਿਓ ਵੀ ਆਪਾਂ ਵੀ ਉਹਨਾਂ ਤੋਂ ਸੁਚੇਤ ਹੋਣਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਆੜ ਦੇ ਵਿੱਚ ਠੱਗੀਆਂ ਮਾਰਦੇ ਆ, ਡੇਰੇ ਬਣਾ ਕੇ ਨਾ। ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਕੀਤਾ, ਪਰ ਗੁਰੂ ਗ੍ਰੰਥ ਸਾਹਿਬ ਦਾ ਇੱਕ ਵੀ ਸ਼ਬਦ ਨਹੀਂ ਬੜੇ ਪਖੰਡੀਆਂ ਨੂੰ ਦੇਖਿਆ ਮੈਂ ਆਉਂਦਾ ਹੁੰਦਾ। ਪ੍ਰਕਾਸ਼ ਕਾਹਤੇ ਕੀਤਾ ਗੁਰੂ ਗ੍ਰੰਥ ਸਾਹਿਬ ਦਾ, ਜਿਵੇਂ ਕਿ ਸ਼ਿਕਾਰੀ ਪੰਛੀਆਂ ਨੂੰ ਫਸਾਉਣ ਵਾਸਤੇ ਚੋਗਾ ਪਾ ਦਿੰਦਾ। ਬੋਲੋ ਸਤਨਾਮ। ਤੇ ਬਹੁਤੇ ਭੋਲੇ ਲੋਕ, ਹਾਂਜੀ ਉੱਥੇ ਵੀ ਮਹਾਰਾਜ ਦਾ ਪ੍ਰਕਾਸ਼ ਹੈ, ਉੱਥੇ ਵੀ ਮਹਾਰਾਜ ਦਾ, ਉਹ ਵੀ ਸਿੱਖੀ ਨੇ, ਬੜੇ ਹਿੱਸੇ ਡੇਰੇਦਾਰ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਆੜ 'ਚ, ਜਾਣੀ ਕਿ ਪਤਾ ਪ੍ਰਕਾਸ਼ ਹੀ ਹੈ, ਦੁੱਖ ਕਮਰੇ ਛੱਡ ਕੇ ਬਾਬੇ ਦੀ, ਕਈ ਵੀ ਤਾਂ ਛੱਡ ਕੇ ਵੀ ਨਾਲ ਵਾਲੇ ਕਮਰੇ 'ਚ ਹੀ ਬਾਬੇ ਦੀ ਆਪ ਦੀ ਗੱਦੀ ਹੈ, ਉਹ ਤਾਂ ਇੱਕ ਆੜ ਹੈ, ਲੈਣਾ ਤਾਂ ਬਾਬੇ ਦੇ ਕਮਰੇ ਮੂਹਰੇ ਲੱਗੀ ਹੈ। ਕਹਿੰਦੇ ਸਿਵਰੀ ਸੇਬ ਮਿਸ਼ਰੀ ਲੈਣੇ ਆ ਬਾਬੇ ਤੋਂ। ਬੋਲੋ ਸਤਨਾਮ। ਜਦੋਂ ਤੁਹਾਡਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚੋਂ ਮਿਲੇ ਪ੍ਰਸ਼ਾਦ ਨੇ ਕੁਝ ਨਹੀਂ ਸਮਾਰਿਆ, ਤੈਨੂੰ ਸ਼ਰਧਾ ਨਹੀਂ ਨਾ, ਫਿਰ ਬਾਬੇ ਦੀ ਮਿਸ਼ਰੀ ਤੇ ਸੇਬ ਵੀ ਤੇਰਾ ਕੁਛ ਨਹੀਂ ਸਮਾਰਦਾ। ਬੋਲੋ ਸਤਨਾਮ। ਕੰਨ ਖੋਲ ਕੇ ਸੁਣ ਲਿਓ, ਬਹੁਤੇ ਡੇਰੇਦਾਰ ਇਹੀ ਚੱਲਦਾ, ਬਹੁਤੇ ਡੇਰਿਆਂ ਚ ਉੱਥੇ ਬਾਣੀ ਦੀ ਵਿਚਾਰ ਨੀ ਬਾਬਾ ਸੁਣਾਉਂਦਾ ਆਇਆਂ ਨੂੰ, ਫਿਰ ਤਾਂ ਮੰਨ ਲਈਏ, ਫਿਰ ਤਾਂ ਸਾਂਝਾ ਸੁਵਰਮਖਣਾ, ਫਿਰ ਉਹ ਸਥਾਨ ਸਤਗੁਰ ਦੀ ਪਾਠਸ਼ਾਲਾ ਕਹਾਂਗੇ। ਐਸੇ ਸਥਾਨਾਂ ਦਾ ਸਤਿਕਾਰ ਹੈ ਜਿੱਥੇ ਬਾਣੀ ਦੀ ਸੰਥਿਆ ਕਰਾਈ ਜਾਂਦੀ ਹੈ, ਬਾਣੀ ਦੇ ਅਰਥ ਪੜ੍ਹਾਏ ਜਾਂਦੇ ਹੈ, ਗੁਰਬਾਣੀ ਦਾ ਕੀਰਤਨ ਸਿਖਾਇਆ ਜਾਂਦਾ, ਨਹੀਂ ਕਿ ਰਾਗੀ ਸਿੰਘ ਪੈਦਾ ਕੀਤੇ ਜਾਂਦੇ ਆ, ਗ੍ਰੰਥੀ ਸਿੰਘ ਪੈਦਾ ਕੀਤੇ ਜਾਂਦੇ, ਕਥਾ ਵਾਚਕ ਪੈਦਾ ਕੀਤੇ ਜਾਂਦੇ ਆ, ਕੋਈ ਐਸਾ ਗੁਰਮੁਖ ਦੱਸੇ ਗੁਰੂ ਦੀ ਗੱਲ ਵੀ ਹਾਂ ਭਾਈ ਕਿੱਥੇ ਗਏ ਸੀ, ਫਲਾਣੇ ਥਾਂ ਤੇ ਗਏ ਸੀ, ਕੀ ਗੱਲ, ਉਹਦੀ ਬਾਣੀ ਦੀ ਵਿਚਾਰ ਸੁਣਾਉਂਦੇ ਆ, ਬਾਣੀ ਦੇ ਵਿਚਾਰ ਫਿਰ ਤਾਂ ਮੰਨ ਜੀਏ ਉੱਥੇ ਬਾਣੀ, ਉਹ ਤਾਂ ਇੱਕ ਪਾਸੇ ਉੱਧਰ ਮੱਥਾ ਤੇ ਦੂਜੇ ਪਾਸੇ ਬਾਬੇ ਨੇ ਅੱਡ ਕਮਰੇ 'ਚ ਗੱਦੀ ਲਾਈ ਹੋਈ ਹੈ, ਉਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਆੜ ਦੇ ਵਿੱਚ ਆਪਣੀ ਖੁਰਡੇ ਪਜਾਉਣ ਲੱਗਿਆ ਹੋਇਆ, ਆਪਣੀ ਖੁਰਡੇ ਪਜਾਉਣ ਲੱਗਿਆ ਹੋਇਆ। ਇਹਨਾਂ ਗੱਲਾਂ ਤੋਂ ਵੀ ਸੁਚੇਤ ਹੋਣਾ, ਕਹਿੰਦੇ ਅਸੀਂ ਬਾਹਰਲਿਆਂ ਨੂੰ ਕਹਿ ਦਿੰਦੇ ਹਾਂ, ਇਕੱਲੇ ਬਾਹਰਲਿਆਂ ਨੂੰ ਨਹੀਂ, ਬਸ ਦੀਵਾਨ ਤੁਸੀਂ ਬਹੁਤ ਸੁਣੇ, ਬੁੱਕਲ ਦੇ ਸੱਪਾਂ ਦੀ ਗੱਲ ਮੈਂ ਪਹਿਲਾਂ ਕਰਦਾ ਹੁੰਦਾ, ਬਾਹਰੀ ਬਾਤ 'ਚ ਕਰਦਾ ਹੁੰਦਾ, ਕਿਉਂ, ਕਿਉਂਕਿ ਜੇ ਘਰ ਦਾ ਪਹਿਰੇਦਾਰ ਹੀ ਘਰ ਭੰਨਣ ਲੱਗ ਪਵੇ ਤਾਂ ਵੱਧ ਸੁਚੇਤ ਹੋਣ ਦੀ ਲੋੜ ਹੈ। ਜੇ ਘਰ ਪੰਨੇ ਪਹਾਰੂ ਕੌਣ ਰੱਖਣ ਹਾਰਾ, ਬੇੜਾ ਡੋਬੇ ਪਾਤ ਨਹੀਂ ਕਿਸ ਪਾਰ ਉਤਾਰਾ, ਆਗੂ ਲੈ ਉਜੜ ਪਵੇ ਕਿਸ ਕਰੇ ਪੁਕਾਰਾ, ਜੇ ਆਗੂ ਉਜੜ